ਬੈਠਿਆ ਨਹੀਂ ਜਾਂਦਾ। ਤੇ ਜਿਹੜੇ ਬਜ਼ੁਰਗ ਨੇ ਉਹ ਅਜੇ ਤਕੜੇ ਨੇ, ਜਿਨ੍ਹਾਂ ਨੇ ਪੁਰਾਣੀ ਖੁਰਾਕ ਖਾਧੀ, ਪਹਿਲੇ ਸਮਿਆਂ 'ਚ ਬੜੀਆਂ ਖੁਰਾਕਾਂ ਸਨ, ਉਹ ਹੁਣ ਬੜਾ ਮਹਾਰਾਜ ਨੇ ਪਿਆਰ ਨਾਲ ਪਾਲਿਆ। ਹੱਥੀ ਮਹਾਰਾਜ ਨੇ ਦੁੱਧ ਛਕਾਉਣਾ, ਪੈਂਦੇ ਖਾਨ ਨੂੰ ਸੱਦੋ, ਛਕਾ ਸਾਰਾ, ਛਕ ਜਾਣਾ ਉਹਨੇ। ਸੱਚਮੁੱਚ ਐਡਾ ਤਕੜਾ ਜਵਾਨ, ਤਕੜਾ ਸਰੀਰ ਉਹਦਾ, ਮਹਾਰਾਜ ਨੇ ਬੜੀ ਕਿਰਪਾ ਕੀਤੀ, ਪੁੱਤਰਾਂ ਤੋਂ ਵੱਧ ਪਿਆਰ ਦਿੱਤਾ ਪੈਂਦੇ ਖਾਨ ਨੂੰ, ਮੁਸਲਮਾਨ ਸੀ। ਫਿਰ ਸਤਸੰਗ ਜੀ ਉਹਦਾ ਵਿਆਹ ਮਹਾਰਾਜ ਨੇ ਆਪ ਕੀਤਾ, ਛੋਟੇ ਮੀਰ ਪਿੰਡ ਵਿੱਚ ਘਰ ਆਪ ਬਣਾ ਕੇ ਦਿੱਤਾ ਸਤਿਗੁਰਾਂ ਨੇ। ਕਰ ਰਿਹਾ ਘਰ, ਇੱਥੇ ਆ ਜਾਇਆ ਕਰਦੇ ਨੇ ਸਤਿਪੁਰ। ਗੁਰਮੁਖੋ ਵਿਆਹ ਹੋ ਗਿਆ, ਘਰ ਵੀ ਲੈ ਦਿੱਤਾ, ਘਰ ਵਿੱਚ ਧੀ ਨੇ ਜਨਮ ਲਿਆ, ਫਿਰ ਪੁੱਤ ਵੀ ਹੋਇਆ, ਲੜਕੀ ਵੱਡੀ ਹੋਈ, ਸੱਚੇ ਪਾਤਸ਼ਾਹ ਨੇ ਉਹਦੀ ਧੀ ਦਾ ਵਿਆਹ ਵੀ ਆਪ ਕੀਤਾ। ਤੇ ਦਾਮਾਦ ਦਾ ਨਾਮ ਇਤਿਹਾਸ ਵਿੱਚ ਅਸਮਾਨ ਖਾਂ ਦੱਸਿਆ, ਅਸਮਾਨ ਖਾਂ। ਲੜਕੀ ਦੀ ਸ਼ਾਦੀ ਵੀ ਆਪ ਕੀਤੀ, ਸਾਰੇ ਕਾਰਜ ਸੱਚੇ ਪਾਤਸ਼ਾਹ ਨੇ ਹੱਥੀਂ ਕੀਤੇ। ਤੇ ਹੈ ਬੜਾ ਤਕੜਾ ਸੂਰਮਾ ਸੀ, ਦੋ ਵੱਡੇ ਵੱਡੇ ਪਹਿਲਵਾਨਾਂ ਨਾਲ ਇਕੱਲਾ ਹੀ ਲੜਦਾ ਸੀ। ਸੱਚੇ ਪਾਤਸ਼ਾਹ ਨੇ ਕਈ ਵਾਰੀ ਆਖਣਾ ਗੁਰੂ ਹਰਗੋਬਿੰਦ ਸਾਹਿਬ ਨੇ, ਆ ਜਾ ਫਿਰ ਆਪਾਂ ਦੋ ਹੱਥ ਕਰਕੇ ਵੇਖੀਏ। ਮਹਾਰਾਜ ਨੇ ਜਾਣ ਬੁੱਝ ਕੇ ਹਾਰ ਜਾਣਾ, ਤਲਵਾਰ ਥੱਲੇ ਸੁੱਟ ਦੇਣੀ ਪੈਂਦੇ ਖਾਂ ਨੂੰ, ਹੋਣਾ ਵੀ ਮੈਂ ਏਡਾ ਤਕੜਾ ਵੀ ਮੇਰੇ ਸਾਹਮਣੇ, ਗੁਰੂ ਹਰਗੋਬਿੰਦ ਸਾਹਿਬ ਵੀ ਛੋਟੇ ਨੇ, ਮਾਨ ਹੋ ਗਿਆ ਥੋੜਾ ਜਿਹਾ। ਤੇ ਗੁਰਮੁਖੋ ਮਾਨ ਮੁਨੀ ਮੁਨਵਰ ਗਲੇ, ਮਾਨ ਸਭੇ ਕੋ ਖਾਏ। ਮਾਨ ਵੱਡਿਆਂ ਵੱਡਿਆਂ ਨੂੰ ਖਾ ਜਾਂਦਾ, ਹੰਕਾਰ ਜੇ ਹੋ ਜਾਏਗਾ, ਮਾਨ ਹੋ ਜਾਏਗਾ, ਅੱਜ ਕਹਿ ਦਿਓ ਮੈਂ ਉੱਠਣਾ 2 ਵਜੇ, ਅਗਲੇ ਦਿਨ ਉੱਠ ਕੇ ਵਿਖਾਈ, ਫਰਕ ਪੈ ਜਾਏਗਾ। ਮੈਂ ਇੰਨਾ ਨਿਤਨੇਮ ਕਰਨਾ, ਮੈਂ ਇੰਨਾ ਭਜਨ ਕਰਨਾ, ਮੈਂ ਇੰਨੀ ਬੰਦਗੀ ਕਰਨਾ, ਸਮਾਂ ਲੰਘੇਗਾ 2-4 ਸਾਲ, ਵੇਖੋਗੇ ਫਿਰ ਟੁੱਟ ਜਾਏਗਾ ਨਿਤਨੇਮ। ਤੁਹਾਡੇ ਚ ਬੜੇ ਮੈਨੂੰ ਪਤਾ ਇੱਦਾਂ ਦੇ ਬੈਠੇ ਨੇ ਜਿਹੜੇ ਬੰਦਗੀ ਬੜੀ ਕਰਦੇ ਸੀ, ਕਹਿੰਦੇ ਹੁਣ ਜਪਜੀ ਸਾਹਿਬ ਹੀ ਨਹੀਂ ਹੁੰਦਾ, ਪਹਿਲਾਂ ਬੜਾ ਕਰਦੇ ਸੀ, ਟੁੱਟ ਗਿਆ ਸਭ, ਹੁਣ ਨਹੀਂ ਹੁੰਦਾ। ਇਹ ਕਲਾ ਏਦਾਂ ਦੀ ਗੱਲ ਹੈ ਗੁਰਮੁਖੋ, ਵੀ ਜਿਵੇਂ ਕੋਈ ਪੜ੍ਹਦਾ ਵਿਦਿਆਰਥੀ, ਅਗਰ ਕੋਈ ਸਟੂਡੈਂਟ ਪੜ੍ਹਦਾ ਪੜ੍ਹਦਾ 9ਵੀਂ ਕਲਾਸ ਵਿੱਚ ਪੜ੍ਹਦਾ ਫੇਲ ਹੋ ਜਾਏ, ਉਹ ਕੀ ਕਰੇਗਾ? ਜਾਂ ਤੇ ਦੁਬਾਰਾ ਉਸੇ ਕਲਾਸ 'ਚ ਦਾਖਲਾ, ਜਾਂ ਫਿਰ ਘਰ ਵਾਪਸ ਪੜ੍ਹੇਗਾ, ਉਸੇ ਕਲਾਸ ਵਿੱਚ ਦੁਬਾਰਾ ਐਡਮਿਸ਼ਨ ਲੈ ਲਵੇਗਾ, ਫਿਰ ਪੜ੍ਹਾਈ ਹੋ ਜਾਏਗੀ। ਪਰ ਰੂਹਾਨੀਅਤ ਦੀ ਪੜ੍ਹਾਈ ਏਦਾਂ ਦੀ ਆ, ਅਧਿਆਤਮਿਕ ਪੜ੍ਹਾਈ ਏਦਾਂ ਦੀ ਆ, ਇੱਥੇ ਬੜੇ ਨੇ ਪੜ੍ਹਦੇ 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 MA ਤੱਕ ਚਲੇ ਗਏ, ਐਸੇ ਫੇਲ ਹੋਏ, ਫਿਰ ਪਹਿਲੀ 'ਚ ਹੀ ਆ ਗਏ ਨੇ। ਆਖੋ
ਸਤਿਗੁਰੂ,
4-4 ਘੰਟੇ 5-5 ਘੰਟੇ ਸਿਮਰਨ ਅਭਿਆਸ ਕਰਨ ਵਾਲੇ, ਜਪਜੀ ਸਾਹਿਬ ਦਾ ਪਾਠ ਵੀ ਨਹੀਂ ਹੁਣ ਹੁੰਦਾ, ਥੱਲੇ ਡਿੱਗ ਪੈਂਦੇ ਨੇ। ਇਸੇ ਕਰਕੇ ਕਹਿੰਦੇ ਨੇ ਮਾਨ ਨਹੀਂ ਕਰਨਾ ਚਾਹੀਦਾ, ਵੱਡੇ ਵੱਡੇ ਡੋਬੇ ਨੇ ਇਸ ਹੰਕਾਰ ਨੇ, ਨੀਵੇਂ ਹੋ ਕੇ ਰਹੀਏ। ਹਾਂ ਤੁਸ ਕੋਲ ਘੁਮਾਇਆ ਗੁਰਮਤ ਰਿਦਾ ਗਰੀਬੀ ਆਵੇ, ਕੱਲ ਵੀ ਅਰਜ ਕੀਤੀ, ਗਰੀਬੀ ਹੋਵੇ ਮਨ ਵਿੱਚ, ਨਿਮਰਤਾ ਗੁਰਸਿੱਖ ਦਾ ਗਹਿਣਾ ਹੁੰਦੀ ਹੈ, ਤੇ ਨਿਮਰਤਾ ਧਾਰ ਕੇ ਰੱਖਣੀ ਚਾਹੀਦੀ ਹੈ ਮਨ ਵਿੱਚ, ਫਿਰ ਚੜ੍ਹਦੀ ਕਲਾ ਰਹਿੰਦੀ। ਸਤਿਗੁਰੂ ਕਰਵਾ ਲੈਂਦੇ ਨੇ ਨਿਤਨੇਮ, ਸਤਿਗੁਰੂ ਦੀ ਬਖਸ਼ਿਸ਼ ਆ, ਮੈਂ ਨਹੀਂ ਉੱਠ ਸਕਦਾ, ਸੱਚੇ ਪਾਤਸ਼ਾਹ ਹੀ ਉਠਾ ਲੈਂਦੇ, ਮੇਰੇ 'ਚ ਕੋਈ ਗੁਣ ਨਹੀਂ, ਇੱਥੇ ਰੱਖੀਏ ਮਨ ਨਿਮਰਤਾ। ਤੇ ਨਿਮਰਤਾ ਦਿਖਾਵੇ ਵਾਲੀ ਨਾ ਹੋਵੇ, ਜਿਵੇਂ ਮੇਰੇ ਵਰਗਾ ਕਹਿੰਦਾ ਸਾਧ ਸੰਗਤ ਜੀ ਮੈਂ ਤੇ ਬੜਾ ਪਾਪੀ ਆ, ਮੈਨੂੰ ਮਾਫ ਕਰ ਦਿਓ, ਜੇ ਵਿੱਚੋਂ ਕਿ ਉੱਠ ਕੇ ਕਹਿ ਦੇ ਇਹਦੇ 'ਚ ਕਿਹੜਾ ਕੋਈ ਸ਼ੱਕ ਹੈ, ਫਿਰ ਗੁੱਸਾ ਚੜ ਜਾਏਗਾ ਵੀ ਇਹਨੇ ਮੈਨੂੰ ਏਦਾਂ ਕਿਉਂ ਕਿਹਾ, ਇਹ ਨਿਮਰਤਾ ਥੋੜਾ, ਇਹ ਤੇ ਸ਼ਬਦਾਂ ਦਾ ਜਾਲ ਹੈ। ਆਖੋ
ਸਤਿਗੁਰੂ,
ਏਦਾਂ ਦੇ ਦਿਖਾਵੇ ਵਾਲੀ ਨਿਮਰਤਾ ਵਾਲੇ ਵੀ ਹੁੰਦੇ ਨੇ, ਪਰ ਨਿਮਰਤਾ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਸਾਨੂੰ ਕੋਈ ਫਿੱਕਾ ਬੋਲੇ, ਅਸੀਂ ਇੱਟ ਦਾ ਜਵਾਬ ਪੱਥਰ ਨਾਲ ਨਾ ਦਈਏ, ਉੱਥੇ ਨੀਵੇਂ ਹੋ ਜਾਈਏ। ਉੱਥੇ ਫਿਰ ਫਰੀਦਾ ਜੋਤ ਹੈ ਮਾਰਨ ਮੁਕੀਆਂ, ਤਿੰਨਾਂ ਨਾ ਮਾਰ ਘੁੰਮ, ਉੱਥੇ ਫਿਰ ਨਿਮਰਤਾ 'ਚ ਰਹੀਏ, ਪਤਾ ਲੱਗ ਜਾਏਗਾ ਜੋ ਪਾਵ ਹੈ ਭਾਂਡੇ ਵਿੱਚ, ਵਸਤ ਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ। ਪੈਂਦੇ ਖਾਂ ਕਹਿੰਦਾ ਸੀ ਮਹਾਰਾਜ ਮੈਂ ਤੁਹਾਡੇ ਨਾਲ ਬੜਾ ਪ੍ਰੇਮ ਕਰਨਾ, ਸੱਚੇ ਪਾਤਸ਼ਾਹ ਮੇਰੇ ਤੁਸੀਂ ਹੀ ਹੋ, ਤੁਸੀਂ ਮੇਰੇ ਤੇ ਏਡੀ ਕਿਰਪਾ ਕੀਤੀ ਹੈ ਗਰੀਬ ਨਵਾਜ ਜੀ, ਪਰ ਉਹ ਹੁਣ ਹੈ ਅੰਦਰ ਕੁਝ ਹੋਰ ਸੀ ਉੱਤੋਂ ਉੱਤੋਂ ਜੀਭ ਤੋਂ ਬੜੀ ਪੁਲ ਬੰਨਿਆ ਕਰੇ ਬੜੀ ਖੁਸ਼ਾਮਦੀ ਕਰਿਆ ਕਰੇ ਅੰਦਰ ਉਹਦੇ ਨਿਮਰਤਾ ਨਹੀਂ ਸੀ ਅੰਦਰ ਹੰਕਾਰ ਦਾ ਭਰਿਆ ਸੀ ਪਰ ਸੰਗਤੇ ਇਹ ਗੱਲ ਹਮੇਸ਼ਾ ਯਾਦ ਰੱਖਣਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੇ ਪਾਣੀ ਭਰਿਆ ਨਾ ਬਾਲਟੀ ਚ ਤੇ ਪਾਣੀ ਨਿਕਲਣਾ ਦੁੱਧ ਨਹੀਂ ਨਿਕਲਣਾ ਜੇ ਦੁੱਧ ਹੈ ਫਿਰ ਦੁੱਧ ਨਿਕਲੇਗਾ ਜੇ ਸਾਡੇ ਅੰਦਰ ਸੱਚੇ ਤੇ ਸੱਚ ਆ ਜਾਏਗਾ ਇੱਕ ਦਿਨ ਸਾਹਮਣੇ ਜੇ ਝੂਠ ਹੈ ਤੇ ਇੱਕ ਦਿਨ ਜ਼ਬਾਨ ਤੇ ਆ ਜਾਏਗਾ ਤੁਸੀਂ ਸ਼ਬਦਾਂ ਦਾ ਜਾਲ ਬਹੁਤਾ ਚਿਰ ਨਹੀਂ ਪਾ ਸਕਦੇ ਬੱਦਲ ਹਮੇਸ਼ਾ ਨਹੀਂ ਰਹਿੰਦੇ ਸੂਰਜ ਕਈ ਵਾਰੀ ਬੱਦਲ ਸੂਰਜ ਨੂੰ ਛੁਪਾ ਲੈਂਦੇ ਨੇ ਅਸੀਂ ਕਈ ਵਾਰੀ ਸਿਆਲ ਚਾਹੁੰਦੇ ਹਾਂ ਸਰਦੀ ਚ ਹਫ਼ਤਾ ਹੋ ਗਿਆ ਸੂਰਜ ਹੀ ਨਹੀਂ ਚੜ੍ਹਿਆ ਸੂਰਜ ਤੇ ਚੜ੍ਹਿਆ ਹੈ ਉਹ ਤੇ ਪੱਕਾ ਹੈ ਇਹ ਤੇ ਵੇਖੋ ਕਿੰਨਾ ਜ਼ੋਰ ਲੱਗਿਆ ਪਿਆ ਪੰਦਰਾਂ ਪੰਦਰਾਂ ਵੀਹ ਵੀਹ ਹਜ਼ਾਰ ਪੰਜਾਹ ਪੰਜਾਹ ਹਜ਼ਾਰ ਅਫਸਰਾਂ ਦੀ ਤਨਖਾਹ ਟ੍ਰੇਨ ਫੇਰ ਨਹੀਂ ਕੋਈ ਟਾਈਮ ਸਿਰ ਆਉਂਦੀ ਪਰ ਰੱਬ ਨੇ ਜਿਹਦੀ ਡਿਊਟੀ ਲਾਤੀ ਹੈ ਨਾ ਉਹਨੇ ਉਸੇ ਟਾਈਮ ਹੀ ਚੜ੍ਹਨਾ ਇੱਕ ਸੈਕਿੰਡ ਲੇਟ ਨਹੀਂ ਹੁੰਦਾ ਸੂਰਜ ਇੱਕ ਸੈਕਿੰਡ ਤੇ ਇੱਕ ਸੈਕਿੰਡ ਉਹ ਵੱਧ ਨਹੀਂ ਚੜਿਆ ਰਹਿ ਸਕਦਾ ਜੋ ਉਹਦੇ ਹੁਕਮ ਵਿੱਚ ਭੈ ਵਿੱਚ ਪਵਨ ਵਹਿ ਸਦਵਾਓ ਭੈ ਵਿੱਚ ਚੱਲੇ ਹੈ ਲੱਖ ਦਰੀਆਓ ਉਹਦੇ ਹੁਕਮ ਚ ਨੇ ਸਾਰੇ ਉਹ ਸੱਚੀ ਸਰਕਾਰ ਏ ਨਹੀਂ ਤੇ ਇਹ ਝੂਠੀਆਂ ਸਰਕਾਰਾਂ ਉੱਥੋਂ ਤੱਕ ਨਹੀਂ ਜਾ ਸਕਦੀਆਂ ਉਹਦਾ ਹੁਕਮ ਹੈ ਤੇ ਉਸੇ ਟਾਈਮ ਵੀ ਚੜ੍ਹਦਾ ਸੂਰਜ ਤੇ ਰੋਜ਼ ਚੜ੍ਹਦਾ ਬੱਦਲ ਛੁਪਾ ਲੈਂਦੇ ਨੇ ਅਸੀਂ ਕਹਿੰਦੇ ਹਾਂ ਸੂਰਜ ਚੜ੍ਹਿਆ ਹੀ ਨਹੀਂ ਝੂਠ ਦੇ ਸ਼ਬਦਾਂ ਦਾ ਜਾਲ ਸ਼ਬਦਾਂ ਨਾਲ ਬਹੁਤਾ ਚਿਰ ਨਹੀਂ ਜੋ ਸਾਡੇ ਅੰਦਰ ਹੈ ਉਹ ਇੱਕ ਦਿਨ ਬਾਅਦ ਆਉਣਾ ਹੀ ਆਉਣਾ ਹੈ ਗੁਰਮੁਖੋ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਜੇ ਅੰਦਰ ਸੱਚ ਹੋਏਗਾ ਤੇ ਜੀਭ ਤੇ ਵੀ ਸੱਚ ਹੋਏਗਾ ਜੇ ਅੰਦਰ ਝੂਠ ਹੋਏਗਾ ਇੱਕ ਨਾ ਇੱਕ ਦਿਨ ਇੱਕ ਨਾ ਇੱਕ ਦਿਨ ਉਹ ਅੰਦਰੋਂ ਬਾਹਰ ਆ ਜਾਏਗਾ ਉਦਣ ਹੀ ਪਤਾ ਲੱਗ ਜਾਏਗਾ ਇਸਲਾਮ ਧਰਮ ਵਿੱਚ ਇੱਕ ਫਕੀਰ ਸੀ ਬੜਾ ਉਹਦਾ ਸਤਿਕਾਰ ਸੀ ਉਹਦਾ ਇੱਕ ਯਾਰ ਮਿਲਣ ਵਾਸਤੇ ਆਇਆ ਰਹਿੰਦਾ ਆਪਣੇ ਘਰ ਵਿੱਚ ਸੀ ਉਹ ਸੋਹਣਾ ਮਾਣ ਆਦਰ ਸੀ ਉਹਦਾ ਪ੍ਰੇਮੀ ਇੱਕ ਮਿਲਣ ਵਾਸਤੇ ਆਇਆ ਉਹ ਆਖਣ ਲੱਗਾ ਘਰੋਂ ਬਾਹਰ ਨਿਕਲਿਆ ਹੀ ਸੀ ਜਦੋਂ ਵੇਖਿਆ ਆਪਣੇ ਯਾਰ ਨੂੰ ਤੇ ਛੇਤੀ ਦੇਣੇ ਗਲਵੱਕੜੀ ਪਾ ਲਈ 20 ਸਾਲ ਬਾਅਦ ਮਿਲੇ ਅੱਖਾਂ ਚੋਂ ਪਾਣੀ ਵੀ ਆ ਗਿਆ ਰੋਣ ਵੀ ਆ ਗਿਆ ਇੰਨੇ ਚਿਰ ਬਾਅਦ 20 ਸਾਲ ਬਾਅਦ ਮਿਲਾਪ ਹੋਇਆ ਤੇ ਸੰਗਤ ਜੀ ਉਹ ਆਖਣ ਲੱਗਾ ਕਿੱਥੇ ਚੱਲਿਆ ਕਹਿੰਦਾ ਯਾਰਾ ਤੂੰ ਇੰਨੇ ਚਿਰ ਬਾਅਦ ਆਇਆ ਤੂੰ ਮੇਰੇ ਘਰ ਬਹਿ ਮੈਂ ਹੁਣੇ ਹੀ ਆਇਆ ਮੈਂ 3-4 ਘਰਾਂ ਚ ਜਾ ਕੇ ਆਉਣਾ ਮੇਰਾ ਪ੍ਰੇਮ ਹੈ ਮੈਨੂੰ ਉਹਨਾਂ ਨੇ ਜਲ ਪਾਣੀ ਵਾਸਤੇ ਸੱਦਿਆ ਤੂੰ ਬੈਠ ਉਹ ਕਹਿੰਦੇ ਮੈਂ ਇੰਨੇ ਚਿਰ ਬਾਅਦ ਵਿਛੜੇ ਮਿਲੇ ਆ ਮੈਂ ਨਹੀਂ ਇੱਕ ਮਿੰਟ ਦਾ ਵੀ ਵਿਛੋੜਾ ਚੱਲ ਸਕਦਾ ਜੇ ਤੂੰ ਚੱਲੇਗਾ ਮੈਂ ਵੀ ਤੇਰੇ ਨਾਲ ਹੀ ਚੱਲੇ ਉਹ ਆਖਣ ਲੱਗਾ ਅੱਛਾ ਇੱਦਾਂ ਕਰ ਫਿਰ ਕੱਪੜੇ ਤੇਰੇ ਮੇਰੇ ਨਾਲ ਜਾਣ ਵਾਲੇ ਨਹੀਂ ਮੈਲੇ ਨੇ ਬਹੁਤੇ ਕੱਪੜੇ ਤੇ ਇਹਨਾਂ ਨੂੰ ਬਦਲ ਲੈ ਉਹ ਕਹਿੰਦਾ ਮੈਂ ਕਿਹੜਾ ਕੱਪੜੇ ਲੈ ਕੇ ਆਇਆ ਵਸਤਰ ਲੈ ਕੇ ਆਇਆ ਮੈਂ ਕਿਵੇਂ ਬਦਲਣਾ ਅੱਲਾ ਆਪਣਾ ਇੱਕੋ ਹੀ ਨਾਪ ਹੈ ਅੰਦਰ ਗਏ ਉਹਨੇ ਅੰਦਰੋਂ ਇੱਕ ਬਹੁਤ ਸੋਹਣਾ ਉਹਦਾ ਇੱਕ ਸੂਟ ਪਿਆ ਸੀ ਕੋਈ ਪੁਰਾਣਾ ਹਿੰਮਤ ਨਹੀਂ ਸੀ ਜੁਟਾ ਪਾ ਰਿਹਾ ਉਹਨੂੰ ਪਾਉਣ ਦੀ ਕਿਉਂਕਿ ਉਹ ਸੋਹਣਾ ਬੜਾ ਸੀ ਇਹ ਸੋਚਦਾ ਸੀ ਕੋਈ ਖਾਸ ਪ੍ਰੋਗਰਾਮ ਹੋਏਗਾ ਤੇ ਪਾਵਾਂਗਾ ਪਾਉਂਦਾ ਹੀ ਨਹੀਂ ਸੀ ਸਾਂਭ ਕੇ ਰੱਖਿਆ ਸੀ ਇਹਨੇ ਆਪਣੇ ਯਾਰ ਵਾਸਤੇ ਸੋਚਿਆ ਹੈ ਨਾ ਛੇਤੀ ਛੇਤੀ ਕੱਢ ਤੱਕ ਅੱਲ ਫੜ ਪਾ ਲੈ ਉਹਨੇ ਉਹ ਬਸਤਰ ਪਾ ਲੈ ਉਹ ਤੇ ਫੱਬੇ ਬਣਾ ਹੁਣ ਇਹਨੂੰ ਈਰਖਾ ਹੋ ਗਈ ਵੀ ਇਹ ਮੇਰੇ ਤੇ ਸੋਹਣਾ ਲੱਗਣ ਲੱਗ ਪਿਆ ਨਾਲੇ ਦਿੱਤੇ ਕੱਪੜੇ ਆਪ ਜਦੋਂ ਗੁਰਮੁਖੋ ਗਏ ਨਾ ਤੁਰੇ ਚੱਲਦੇ ਚੱਲਦੇ ਪਹਿਲੇ ਘਰ ਵਿੱਚ ਗਏ ਉਹਨਾਂ ਨੇ ਦਰਵਾਜ਼ਾ ਖੋਲਿਆ ਜਦੋਂ ਉਹਨਾਂ ਨੇ ਸਾਹਮਣੇ ਵੇਖਿਆ ਜਿਹਨੂੰ ਸੱਦਿਆ ਸੀ ਉਹਨੂੰ ਵੇਖਣ ਨਾ ਉਹਦੇ ਯਾਰ ਵੱਲ ਵੇਖੀ ਜਾਣ ਇਹ ਕੌਣ ਉਹ ਕਹਿੰਦਾ ਮੇਰੇ ਵੱਲ ਵੇਖਦੇ ਨੀ ਇਹਦੇ ਵੱਲ ਬਹੁਤਾ ਵੇਖਦੇ ਸਾਰੇ ਕਿਉਂਕਿ ਕਈ ਲੋਕ ਕੱਪੜੇ ਹੀ ਵੇਖਦੇ ਦਿਖਾਵਾ ਹੀ ਵੇਖਦੇ ਤੇ ਸੰਗਤ ਜੀ ਉਹ ਸਾਰੇ ਉਸੇ ਵੱਲ ਵੇਖੀ ਜਾਣ ਉਹ ਈਰਖਾ ਜਾਗ ਪਈ ਅੰਦਰ ਕਹਿੰਦੇ ਕੌਣ ਹੈ ਕਹਿਣ ਲੱਗਾ ਇਹ ਮੇਰਾ ਯਾਰ ਏ, 20 ਸਾਲ ਬਾਅਦ ਮਿਲਿਆ, ਸਾਡਾ ਆਪਸ ਚ ਬੜਾ ਪ੍ਰੇਮ ਏ, 20 ਸਾਲ ਬਾਅਦ ਮਿਲਿਆ ਤੇ ਰਹੀ ਗੱਲ ਕੱਪੜਿਆਂ ਦੀ, ਇਹ ਕੱਪੜੇ ਮੇਰੇ ਨੇ। ਇਹ ਕਹਿਤਾ ਪਰਿਵਾਰ ਵਾਲੇ ਸਾਰੇ ਹੈਰਾਨ ਵੀ ਅਸੀਂ ਪੁੱਛਿਆ ਹੈ ਨੀ, ਆਪੇ ਹੀ ਕਹਿੰਦਾ ਕੱਪੜੇ ਮੇਰੇ ਨੇ, ਕਿਉਂਕਿ ਅੰਦਰ ਈਰਖਾ ਸੀ, ਜੋ ਅੰਦਰ ਸੀ ਉਹ ਜੀਭ ਤੇ ਆ ਗਿਆ, ਆਪਣੇ ਆਪ ਰਹਿ ਸਕਿਆ, ਉਹ ਸੜ ਰਿਹਾ ਸੀ ਅੰਦਰ। ਜਲ ਪਾਣੀ ਛਕਿਆ, ਘਰੋਂ ਬਾਹਰ ਨਿਕਲਿਓ, ਆ ਕਹਿੰਦਾ ਚੱਕ ਆਪਣੇ ਕੱਪੜੇ, ਮੈਨੂੰ ਨੀ ਲੋੜ, ਤੂੰ ਮੈਨੂੰ ਮੇਰੀ ਤੁਹੀਨ ਕਰਦੀ, ਤੈਨੂੰ ਦੱਸਣ ਦੀ ਕੀ ਲੋੜ ਸੀ ਵੀ ਮੇਰੇ ਨੇ ਕੱਪੜੇ। ਕਹਿੰਦਾ ਗਲਤੀ ਹੋ ਗਈ, ਹੁਣ ਨੀ ਮੈਂ ਦੱਸਦਾ, ਚੱਲ ਚੱਲੀ, ਭੁੱਲ ਹੋ ਗਈ, ਮਾਫ਼ ਕਰ, ਮਾਫ਼ੀ ਹੋ ਗਈ। ਅਗਲੇ ਘਰ ਚਲੇ ਗਏ, ਉਹ ਫਿਰ ਉਹਦੇ ਕੱਪੜਿਆਂ ਲਈ ਵੇਖੀ ਜਾ, ਬੜਾ ਰੋਕਦਾ ਆਪਣੇ ਆਪ ਨੂੰ ਵੀ ਹੁਣ ਨੀ ਕਹਿਣਾ। ਕਹਿੰਦੇ ਇਹ ਕੌਣ ਹੈ? ਇਹ ਮੇਰਾ ਯਾਰ ਹੈ, ਸਾਡਾ ਆਪਸ ਚ ਬੜਾ ਪ੍ਰੇਮ ਹੈ, 20 ਸਾਲ ਬਾਅਦ ਇਹ ਮੈਨੂੰ ਮਿਲਣ ਆਇਆ, ਰਹੀ ਗੱਲ ਕੱਪੜਿਆਂ ਦੀ, ਕੱਪੜੇ ਇਸੇ ਦੇ ਨੇ। ਉਹ ਫਿਰ ਸਮਝ ਗਏ ਵੀ ਇਹ ਕੱਪੜੇ ਇਸੇ ਦੇ ਕਿਉਂ ਕਹਿੰਦਾ ਹੈ, ਵੀ ਕੱਪੜੇ ਇਸੇ ਦੇ ਨੇ ਜਾਣ ਕੇ। ਉਹ ਵੀ ਸਮਝ ਗਏ, ਫਿਰ ਉਹ ਬੜਾ ਦੁਖੀ ਹੋਇਆ ਵੀ ਇੱਥੇ ਵੀ ਮੇਰੀ ਤੋਹੀਨ ਕਰ ਦਿੱਤੀ। ਉਹ ਕਹਿੰਦਾ ਮੈਂ ਹੁਣ ਰਹਿਣਾ ਹੀ ਨਹੀਂ ਇੱਥੇ। ਕਹਿੰਦਾ ਯਾਰ ਮੈਂ ਕੱਪੜੇ ਤੈਨੂੰ ਦਿੱਤੇ, ਮੈਨੂੰ ਮਾਫ਼ ਕਰ ਦੇ, ਮੈਂ ਲੈਂਦਾ ਹੀ ਨਹੀਂ ਮੁੜ ਕੇ ਤੇਰੇ ਤੋਂ, ਇੱਕ ਵਾਰੀ ਇੱਕ ਮੌਕਾ ਹੋਰ ਦੇ ਬਸ। ਪਰ ਹੁਣ ਅੰਦਰ ਸੀ ਉਹ, ਕਿਵੇਂ ਜੀਭ ਤੇ ਫੇਰ ਆ ਜਾਂਦੀ ਗੱਲ। ਤੀਜੇ ਘਰ ਗਏ, ਉਹ ਫੇਰ ਉਹਦੇ ਕੱਪੜਿਆਂ ਲਈ ਵੇਖੀ ਜਾ। ਉਹ ਕਹਿੰਦੇ ਕੌਣ ਹੈ? ਇਹ ਮੇਰਾ ਯਾਰ ਹੈ, 20 ਸਾਲ ਬਾਅਦ ਆਇਆ, ਸਾਡਾ ਆਪਸ ਚ ਪ੍ਰੇਮ ਬੜਾ, ਤੇ ਰਹੀ ਗੱਲ ਕੱਪੜਿਆਂ ਦੀ, ਕੱਪੜੇ ਇਹਦੇ ਹੁਣ ਭਾਵੇਂ ਮੇਰੇ ਹੁਣ, ਆਪਾਂ ਕੱਪੜਿਆਂ ਤੋਂ ਕੀ ਲੈਣਾ। ਉਹ ਫੇਰ ਜੀਭ ਤੇ ਗੱਲ ਆ ਗਈ, ਮੇਰੇ ਕਹਿਣ ਤੋਂ ਭਾਵ ਇਹ ਆ ਕਿ ਜੋ ਸਾਡੇ ਅੰਦਰ ਹੈ ਉਹ ਜੀਭ ਤੇ ਆ ਗਿਆ। ਜੇ ਨੂੰਹ ਨੂੰ ਸੱਸ ਚੰਗਾ ਨਹੀਂ ਨਾ ਸਮਝਦੀ, ਥੋੜਾ ਕੁ ਚਿਰ ਬਥੇਰਾ ਪੜਦੇ ਪਾਏਗੀ, ਮੇਰੀ ਤੂੰ ਧੀ ਹੈ, ਤੂੰ ਮੇਰੀ ਧੀਆਂ ਵਰਗੀ, ਫਿਰ ਇੱਕ ਦਿਨ ਇੱਕ ਨਾ ਇੱਕ ਦਿਨ ਉਹਨੇ ਕੁਛ ਨਾ ਕੁਛ ਕਹਿ ਹੀ ਦੇਣਾ। ਜੇ ਨੂੰਹ ਨੂੰ ਸੱਸ ਚੰਗੀ ਨਹੀਂ ਲੱਗਦੀ, ਉਤੋਂ ਉਤੋਂ ਸ਼ਬਦ ਇੱਕ ਨਾ ਇੱਕ ਦਿਨ, ਜਦੋਂ ਮਾੜਾ ਜਿਹਾ ਘਰ ਚ ਕਲੇਸ਼ ਪਿਆ, ਜੋ ਉਹਦੇ ਅੰਦਰ ਉਬਾਲੇ ਹੋਣਗੇ ਸਭ ਕੱਢ ਦੇ, ਪਤਾ ਮੈਨੂੰ ਤੂੰ ਕਿੰਨੇ ਕੁ ਪਾਣੀ, ਪਤਾ ਸਭ ਅੰਦਰੋਂ ਬਾਹਰ ਆ ਜਾਂਦਾ। ਮੇਰੇ ਕਹਿਣ ਤੋਂ ਭਾਵ ਆ ਕਿ ਜੋ ਸਾਡੇ ਅੰਦਰ ਆ ਬਾਹਰ ਆਉਣਾ ਹੀ ਆਉਣਾ, ਜੋ ਪਾਵਹਿ ਹੈ ਭਾਂਡੇ ਵਿੱਚ ਵਸਤ ਸਾਰ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਜੋ ਅੰਦਰ ਆ ਬਾਹਰ ਆਏਗਾ, ਅਸੀਂ ਛੁਪਾ ਨਹੀਂ ਸਕਦੇ। ਤੇ ਧਿਆਨ ਦੇਣਾ, ਪੈਂਦੇ ਖਾਂ ਬੜੀ ਕੁਛ ਆਮਦੀ ਕਰਦਾ ਹੁੰਦਾ ਸੀ ਸਤਿਗੁਰਾਂ ਦੇ, ਮਹਾਰਾਜ ਬੜਾ ਪ੍ਰੇਮ ਹੈ ਤੁਹਾਡੇ ਨਾਲ ਮੇਰਾ, ਵਿਆਹ ਵੀ ਕਰ ਦਿੱਤਾ, ਅੱਗੇ ਧੀ ਵੀ ਹੋ ਗਈ, ਲੜਕੀ ਦੀ ਸ਼ਾਦੀ ਵੀ ਕਰ ਦਿੱਤੀ, ਘਰ ਵੀ ਲੈ ਦਿੱਤਾ, ਪਰ ਸੱਚੇ ਪਾਤਸ਼ਾਹ ਨੇ ਵੇਖ ਲਿਆ ਪੈਂਦੇ ਖਾਂ ਨੂੰ ਮਾਨ ਹੋ ਗਿਆ, ਮਾਨ। ਸੱਚੇ ਪਾਤਸ਼ਾਹ ਨੇ ਦੋ ਜੰਗ ਕੀਤੇ, ਪੈਂਦੇ ਖਾਂ ਨੂੰ ਸੱਦਿਆ ਹੀ ਨਹੀਂ ਵਿੱਚ, ਪੈਂਦੇ ਖਾਂ ਨੂੰ ਬੁਲਾਇਆ ਹੀ ਨਹੀਂ। ਪੈਂਦੇ ਖਾਂ ਨੂੰ ਇਹ ਸੀ ਕਿ ਜੇ ਮੈਂ ਨਾ ਹੋਵਾਂ ਮਹਾਰਾਜ ਜੰਗ ਨਹੀਂ ਜਿੱਤ ਸਕਦੇ, ਸਤਿਗੁਰੂ ਜਿੱਤ ਗਏ। ਤੇ ਪੈਂਦੇ ਖਾਂ ਬੜਾ ਹੈਰਾਨ ਹੋਇਆ, ਸੱਚੇ ਪਾਤਸ਼ਾਹ ਮੈਨੂੰ ਨਹੀਂ ਸੱਦਿਆ, ਸਤਿਗੁਰੂ ਕਹਿੰਦੇ ਤੇਰੀ ਲੋੜ ਹੀ ਨਹੀਂ ਪਈ ਸੱਦਣ ਦੀ, ਸਰ ਗਿਆ। ਪਰ ਉਹ ਫਿਰ ਵੀ ਹੰਕਾਰੀ ਸੀ, ਹੰਕਾਰ ਬੜਾ ਮਾੜਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਮਾਨ ਨਹੀਂ ਕਰਨਾ ਚਾਹੀਦਾ, ਜੈਸੇ ਮਾਲਾ ਮੇਰ ਪੋਈਤ ਸਭ ਉੱਪਰ ਕੈ ਸਿਮਰਨ ਸੰਖਿਆ ਮੈਂ ਨਾ ਆਵਤ ਵਢਾਈ ਕੈ, ਜੈਸੇ ਬਿਰਖਨ ਵਿਖੇ ਪੇਖੀਐ ਸੇਬਲ ਉੱਚੋ ਨਿਹਫਲ ਰਹੇ ਉਸ ਉੱਚੋ ਮਤ ਪਾਈ ਕੈ। ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਚੀਲ ਪੰਛਨ ਮੈਂ ਉੱਡਤ ਆਕਾਸ਼ ਚਾਰੀ ਹੇਰੈ ਮਿਰਤ ਪਿੰਜਰਨ ਉੱਚੈ ਮਤ ਪਾਈ ਕੈ, ਗਾਏ ਬੋ ਬਜਾਏ ਬੋ ਸੁਣਾਏ ਬੋ ਨਾ ਕਸ਼ੂ ਤੈਸੇ ਗੁਰ ਉਪਦੇਸ਼ ਬਿਨਾ ਧ੍ਰਿਗ ਚਤੁਰਾਈ। ਮਾਲਾ ਦਾ ਜਿਹੜਾ ਮੇਰੂ ਹੁੰਦਾ ਸਾਰਿਆਂ ਤੋਂ ਉੱਚਾ ਹੁੰਦਾ, ਤੁਹਾਨੂੰ ਪਤਾ ਜਿਹੜੀ ਮਾਲਾ ਦਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਨੇ, ਮਾਲਾ ਸਾਰੀ ਜਿਹੜੀ ਹੁੰਦੀ ਹੈ ਉਹਦਾ ਇੱਕ ਮੇਰੂ ਹੁੰਦਾ ਹੈ ਹੈਡ, ਉਹ ਮੇਰੂ ਉੱਚਾ ਪਰਾਉਣਾ ਪੈਂਦਾ ਸਾਰੇ ਮਣਕਿਆਂ ਨਾਲੋਂ। ਭਾਈ ਗੁਰਦਾਸ ਜੀ ਕਹਿੰਦੇ ਨੇ ਮੇਰੂ ਹੁੰਦਾ ਤੇ ਸਾਰਿਆਂ ਨਾਲੋਂ ਉੱਚਾ ਹੈ, ਪਰ ਜਦੋਂ ਵਿਚਾਰੇ ਉਹਦੀ ਵਾਰੀ ਆਉਂਦੀ ਹੈ ਉਦੋਂ ਮਾਲਾ ਫੇਰਨ ਵਾਲਾ ਪਿੱਛੇ ਮੁੜ ਜਾਂਦਾ, ਉਹ ਕਿਸੇ ਗਿਣਤੀ 'ਚ ਆਉਂਦਾ ਹੀ ਨਹੀਂ। ਆਖੋ ਸਤਨਾਮ, 108 ਮਣਕੇ ਦੂਜੇ ਹੋਣਗੇ, ਉਹ ਇੱਕ ਵੱਧ ਹੁੰਦਾ, ਤੇ ਜਿਹੜੇ ਭਜਨ ਕਰਨ ਵਾਲੇ ਨੇ ਉਹਦੇ ਉਹਨੂੰ ਟੱਪਦੇ ਹੀ ਨਹੀਂ, ਉਹਦੇ ਤੋਂ ਫਿਰ ਬੈਕ ਚੱਲ ਪੈਂਦੇ ਨੇ, ਕਿਉਂਕਿ ਗਿਣਤੀ ਪੂਰੀ ਹੋ ਜਾਂਦੀ, ਉਹਦੀ ਵਾਰੀ ਹੋਈ ਨਹੀਂ ਆਉਂਦੀ। ਭਾਈ ਗੁਰਦਾਸ ਜੀ ਕਹਿੰਦੇ ਨੇ ਉੱਚੇ ਨੂੰ ਕੀ ਕਰੀਏ, ਕਿਸੇ ਗਿਣਤੀ 'ਚ ਤੇ ਆਇਆ ਹੀ ਨਾ। ਜੇ ਹੰਕਾਰੀ ਹੋ ਜਾਏਗਾ, ਜੇ ਉੱਚਾ ਹੋ ਜਾਏਗਾ, ਆਪਣੇ ਆਪ ਨੂੰ ਉੱਚਾ ਸਮਝੇਗਾ ਤੇ ਤੂੰ ਵੀ ਕਿਸੇ ਗਿਣਤੀ 'ਚ ਨਹੀਂ ਆਏਗਾ। ਹੁਣ ਪਿਰਥੀ ਚੰਦ ਕਿਹੜੀ ਗਿਣਤੀ 'ਚ ਆਇਆ? ਭਾਵੇਂ ਸਤਿਗੁਰਾਂ ਦਾ ਪੁੱਤਰ ਹੀ ਸੀ। ਰਾਮ ਰਾਏ ਕਿਹੜੀ ਗਿਣਤੀ 'ਚ ਆਇਆ? ਧੀਰ ਮਲ ਦਾ ਕਿਹੜਾ ਸਤਿਕਾਰ ਹੋਇਆ? ਹੰਕਾਰੀ ਜ਼ਰੂਰ ਸਨ ਪਰ ਉਹ ਕਿਸੇ ਗਿਣਤੀ ਵਿੱਚ ਨਹੀਂ ਆਏ। ਭਾਈ ਗੁਰਦਾਸ ਜੀ ਕਹਿੰਦੇ ਨੇ ਉੱਚੇ ਨੂੰ ਕੀ ਕਰੀਏ, ਕਿਸੇ ਗਿਣਤੀ 'ਚ ਨਹੀਂ ਆਉਂਦਾ। ਉੱਡਦੀ ਹੈ ਚੀਲ ਬੜੀ ਉੱਚੀ, ਪਰ ਚੀਲ ਨੂੰ ਉੱਚੀ ਉੱਡਣ ਨੂੰ ਕੀ ਕਰੀਏ? ਲੱਭਦੀ ਤੇ ਮਰੇ ਪਸ਼ੂ ਹੀ ਹੈ, ਪਿੰਜਰ ਲੱਭਦੀ ਹੈ, ਉੱਚੀ ਉੱਡਦੀ ਹੈ, ਉਹਨੇ ਕਿਹੜਾ ਹੀਰੇ ਵੇਖ ਲੈਣੇ ਨੇ, ਲੱਭਦੀ ਹੈ ਮਰੇ ਪਸ਼ੂ। ਉੱਚਾ ਸਭ ਤੋਂ ਸਿੰਮਲ ਦਾ ਰੁੱਖ ਏ, ਸਿੰਮਲ ਨੂੰ ਉੱਚੇ ਨੂੰ ਕੀ ਕਰੀਏ? ਨਾ ਫਲ ਕੰਮ ਆਉਂਦੇ ਨੇ, ਨਾ ਫੁੱਲ ਕੰਮ ਆਉਂਦੇ ਨੇ, ਨਾ ਪੱਤੇ ਕੰਮ ਆਉਂਦੇ ਨੇ। ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾ ਵਹਿ ਪੱਤ। ਭਾਈ ਗੁਰਦਾਸ ਜੀ ਕਹਿੰਦੇ ਨੇ ਗਾਏ ਬੋ ਬਜਾਏ ਬੋ ਸੁਣਾਏ ਬੋ ਨਾ ਕਛੂ ਤੈਸੇ, ਗੁਰ ਉਪਦੇਸ਼ ਬਿਨਾਂ ਤ੍ਰਿਗ ਚੁਤਰਾਈ। ਉਹਨਾਂ ਲੋਕਾਂ ਦਾ ਗਾਉਣਾ ਵਜਾਉਣਾ ਸੁਣਾਉਣਾ ਵੀ ਕਿਸੇ ਲੇਖੇ ਵਿੱਚ ਨਹੀਂ ਪੈਂਦਾ ਜਿਹੜੇ ਹੰਕਾਰੀ ਨੇ, ਉਹ ਕਦੇ ਸਤਿਗੁਰਾਂ ਨੂੰ ਪਿਆਰੇ ਨਹੀਂ ਲੱਗਦੇ। ਇਸੇ ਕਰਕੇ ਸੱਚੇ ਪਾਤਸ਼ਾਹ ਬਾਰ ਬਾਰ ਤਾਕੀਦ ਕਰਦੇ ਨੇ ਨੀਵੇਂ ਹੋ ਕੇ ਰਹਿਣਾ ਚਾਹੀਦਾ, ਨਿਮਰਤਾ ਵਿੱਚ ਰਹਿਣਾ ਚਾਹੀਦਾ। ਤੇ ਮਹਾਂਪੁਰਖ ਰਾੜਾ ਸਾਹਿਬ ਵਾਲੇ ਪੜ੍ਹਦੇ ਹੁੰਦੇ ਸੀ,
ਫਲ ਤਾਂ ਨੀਵਿਆਂ ਰੁੱਖਾਂ ਨੂੰ ਉੱਚਾ ਹੋ ਕੇ
ਸਾਰੇ ਪੜੋ। ਵਾਹ ਕਰਾਂਗੇ ਗੱਲ ਫਿਰ ਬਣੇਗੀ। ਜਿਹੜੇ ਦਰਖਤ ਨੂੰ ਫਲ ਲੱਗਿਆ ਹੋਵੇ ਉਹ ਝੁਕਿਆ ਹੋਇਆ ਹੁੰਦਾ ਹੈ, ਜਿਹੜੇ ਦਰਖਤ ਨੂੰ ਫਲ ਲੱਗਿਆ ਹੋਵੇ ਓਨਾ ਹੀ ਨੀਵਾਂ ਹੁੰਦਾ ਹੈ। ਜਿਹੜੀਆਂ ਬੇਰੀਆਂ ਨੂੰ ਬਹੁਤੇ ਬੇਰ ਪਏ ਹੋਣ ਓਨਾ ਹੀ ਝੁਕ ਜਾਂਦੀਆਂ ਨੇ, ਜਿਨ੍ਹਾਂ ਦੇ ਅੰਦਰ ਕੁਝ ਹੋਵੇ ਨਾ ਅੰਦਰ ਉਹ ਓਨਾ ਹੀ ਝੁਕੇ ਹੋਏ ਹੋਣਗੇ, ਨਿਮਰਤਾ ਚ ਰਹਿਣਗੇ। ਪੱਕੀ ਨਿਸ਼ਾਨੀ ਆ ਗੁਰਮੁਖਾਂ ਦੀ, ਜਿਨ ਹਰ ਪਾਇਓ ਤਿੰਨ ਹੈ ਛੁਪਾਇਓ। ਜੇ ਕੁਝ ਪਾ ਲੈਣਗੇ ਛੁਪਾ ਕੇ ਰੱਖਣਗੇ ਤੇ ਨਿਮਰਤਾ ਦੇ ਵਿੱਚ ਰਹਿਣਗੇ, ਗਰੀਬੀ ਹੋਵੇਗੀ ਮਨ ਵਿੱਚ ਤੇ ਸਤਸੰਗਤ ਹੰਕਾਰੀ ਹੋ ਗਿਆ ਪੈਂਦੇ ਖਾਂ। ਇੱਕ ਵਾਰੀ ਕੋਈ ਗੁਰਸਿੱਖ ਆਇਆ, ਉਹਨੇ ਆਖਿਆ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ, ਤੁਹਾਡੇ ਵਾਸਤੇ ਮੈਂ ਆ ਕਲਗੀ ਲੈ ਕੇ ਆਇਆ, ਹੀਰੇ ਜੜੇ ਹੋਏ ਨੇ ਇਹਦੇ ਚ। ਸੱਚੇ ਪਾਤਸ਼ਾਹ ਤੁਹਾਡੇ ਚਰਨ ਰੱਖਣ ਵਾਸਤੇ ਚੰਦਨ ਦੀ ਚੌਂਕੀ ਲੈ ਕੇ ਆਇਆ, ਆ ਬਹੁਤ ਸੋਹਣਾ ਬਾਜ ਲੈ ਕੇ ਆਇਆ। ਸੱਚੇ ਪਾਤਸ਼ਾਹ ਦੋ ਧਾਰਾ ਖੰਡਾ, ਆ ਬੜਾ ਫੁਰਤੀਲਾ ਘੋੜਾ, ਆ ਆਪ ਜੀ ਵਾਸਤੇ ਪੁਸ਼ਾਕ, ਆ ਮੈਂ ਢਾਲ ਆਪ ਜੀ ਵਾਸਤੇ ਲੈ ਕੇ ਆਇਆ। ਮਹਾਰਾਜ ਬੜੇ ਖੁਸ਼ ਹੋਏ, ਕਲਗੀ ਆਪਣੇ ਸੀਸ ਤੇ ਸਜਾ ਲਈ, ਬਾਜ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ, ਤੇ ਚਾਰ ਚੀਜ਼ਾਂ, ਇੱਕ ਦੋ ਧਾਰਾ ਖੰਡਾ, ਇੱਕ ਢਾਲ, ਇੱਕ ਸੁੰਦਰ ਪੁਸ਼ਾਕ, ਸਤਸੰਗ ਜੀ ਔਰ ਫੁਰਤੀਲਾ ਘੋੜਾ। ਇਹ ਚਾਰ ਚੀਜ਼ਾਂ ਸੱਚੇ ਪਾਤਸ਼ਾਹ ਨੇ ਪੈਂਦੇ ਖਾਂ ਨੂੰ ਬੁਲਾ ਕੇ ਆਖਿਆ, ਪੈਂਦੇ ਖਾਂ ਆ ਬੜਾ ਫੁਰਤੀਲਾ ਘੋੜਾ ਤੈਨੂੰ ਦਿੱਤਾ, ਆ ਪੁਸ਼ਾਕ ਵੇਖ ਕਿੰਨੀ ਸੋਹਣੀ ਹੈ, ਇਹ ਪੁਸ਼ਾਕ ਅਸੀਂ ਨਹੀਂ ਪਹਿਨਣੀ, ਇਹ ਤੈਨੂੰ ਦਿੱਤੀ, ਤੂੰ ਇਹ ਪਾ ਕੇ ਸਾਡੇ ਦਰਬਾਰ ਚ ਆਉਣਾ। ਮਹਾਰਾਜ ਨੇ ਆਖਿਆ ਆ ਢਾਲ ਬਹੁਤ ਸੋਹਣੀ ਆ, ਇਹ ਵੀ ਸਜੀ ਹੋਈ ਹੋਣੀ ਚਾਹੀਦੀ ਆ, ਆ ਦੋ ਧਾਰਾ ਖੰਡਾ ਵੀ ਤੈਨੂੰ ਦਿੱਤਾ। ਪੈਂਦੇ ਖਾਂ ਨੇ ਚਾਰੇ ਵਸਤੂਆਂ ਲਈਆਂ, ਘੋੜੇ ਤੇ ਸਵਾਰ ਹੋਇਆ, ਘਰ ਨੂੰ ਤੁਰਿਆ ਜਾਂਦਾ। ਛੋਟੇ ਮੀਰ ਨਗਰ ਵਿੱਚ ਮਹਾਰਾਜ ਨੇ ਇਹਨੂੰ ਘਰ ਬਣਾ ਕੇ ਦਿੱਤਾ ਸੀ। ਘੋੜੇ ਤੇ ਸਵਾਰ ਹੋਇਆ, ਸੋਚਦਾ ਮੇਰੇ ਵਰਗਾ ਕੋਈ ਨਹੀਂ, ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਮੈਨੂੰ ਇੰਨਾ ਕੁਝ ਦਿੱਤਾ ਹੈ, ਤੇ ਪਤਾ ਕਿਉਂ ਦਿੱਤਾ ਹੈ, ਮੇਰੇ ਬਿਨਾਂ ਸਰਦਾ ਜੂ ਨਹੀਂ। ਆਖੋ ਸਤਨਾਮ, ਕਿਉਂਕਿ ਮੇਰੇ ਵਰਗਾ ਸੂਰਮਾ ਹੈ ਨਹੀਂ ਨਾ ਕੋਈ, ਇਸੇ ਕਰਕੇ ਸੱਚੇ ਪਾਤਸ਼ਾਹ ਇਹ ਕੁਝ ਮੈਨੂੰ ਦਿੰਦੇ ਨੇ, ਇਹ ਮੇਰੇ ਚ ਗੁਣ ਨੇ। ਪਰ ਇਹ ਭੁੱਲ ਗਿਆ ਸੱਚੇ ਪਾਤਸ਼ਾਹ ਨੇ ਮੇਰੇ ਤੇ ਬਖਸ਼ਿਸ਼ ਕੀਤੀ ਆ, ਇਹ ਗੁਰੂ ਸਾਹਿਬ ਦਾ ਪਿਆਰ ਹੈ ਮੇਰੇ ਵਾਸਤੇ। ਉਹ ਸੋਚਦਾ ਮੇਰੇ ਵਰਗਾ ਕੋਈ ਨਹੀਂ, ਜੋ ਇੰਨੀਆਂ ਬਖਸ਼ਿਸ਼ਾਂ ਮੇਰੇ ਤੇ ਕਰਦੇ ਨੇ, ਚੀਜ਼ਾਂ ਮੈਨੂੰ ਦਿੰਦੇ ਨੇ, ਪੁੱਤਰਾਂ ਨੂੰ ਨਹੀਂ ਇਹ ਕੁਝ ਮਿਲਦਾ। ਸਾਰਾ ਸਮਾਨ ਲੈ ਕੇ ਘਰ ਪਹੁੰਚਿਆ, ਇਹਦਾ ਦਾਮਾਦ ਅਸਮਾਨ ਖਾਂ ਆਖਣ ਲੱਗਾ, ਬਾਪੂ ਜੀ ਤੁਸੀਂ ਬੁੱਢੇ ਹੋ ਗਏ ਹੋ, ਫੁਰਤੀਲਾ ਘੋੜਾ ਕੀ ਕਰਨਾ, ਮੈਨੂੰ ਦੇ ਦਿਓ, ਆ ਪੁਸ਼ਾਕ ਤੁਹਾਡੇ ਸੋਹਣੀ ਨਹੀਂ ਲੱਗਣੀ, ਇਹ ਮੇਰੇ ਪਾਉਣ ਵਾਲੀ ਹੈ। ਪੁਸ਼ਾਕ ਵੀ ਪਾ ਲਈ, ਢਾਲ ਵੀ ਲੈ ਲਈ ਤੇ ਖੰਡਾ ਵੀ ਲੈ ਲਿਆ, ਘੋੜਾ ਵੀ ਕਹਿੰਦਾ ਮੇਰਾ। ਪੈਂਦੇ ਖਾਂ ਆਖਣ ਲੱਗਾ ਸਤਿਗੁਰਾਂ ਨੇ ਆਖਿਆ ਸੀ ਕਿ ਪੁਸ਼ਾਕ ਸਜਾ ਕੇ ਆਈ, ਇਹ ਸ਼ਸਤਰ ਬਸਤਰ ਸਜਾ ਕੇ ਆਈ, ਤੇ ਮੈਂ ਇੱਦਾਂ ਕਿਵੇਂ ਜਾਵਾਂਗਾ। ਉਹ ਆਖਣ ਲੱਗਾ ਰਹਿਣ ਦੇ ਬਾਪੂ, ਐਵੇਂ ਸਾਰੀ ਜ਼ਿੰਦਗੀ ਹੋ ਗਈ ਤੈਨੂੰ ਸਤਿਗੁਰਾਂ ਦੀ ਗੁਲਾਮੀ ਕਰਦਾ ਫਿਰਨਾ ਹੈ, ਛੱਡ ਖਹਿੜਾ ਸਤਿਗੁਰਾਂ ਦਾ, ਮਹਾਰਾਜ ਦੀ ਖੁਸ਼ੀ ਤੇ ਆਪੇ ਮਿਲਦੀ ਰਹੇਗੀ, ਉਹ ਤੈਨੂੰ ਨਹੀਂ ਛੱਡਣਗੇ, ਜੋ ਮਰਜ਼ੀ ਹੋ ਜਾਵੇ, ਬਹੁਤੀ ਨਾ ਗੁਲਾਮੀ ਕਰਿਆ ਕਰ। ਪੈਂਦੇ ਖਾਂ ਆਪਣੇ ਦਾਮਾਦ ਦੀ ਸੁਣੀ ਇਹਨੇ, ਸਤਿਗੁਰਾਂ ਨੂੰ ਭੁੱਲ ਗਿਆ, ਕਹਿੰਦਾ ਦੇ ਦੇ ਵਾਪਸ, ਉਹ ਨਹੀਂ ਮੋੜ ਰਿਹਾ। ਕਹਿੰਦਾ ਦਾਮਾਦ ਨਾ ਰੁੱਸ ਜਾਏ, ਗੁਰੂ ਰੋਸੇਗਾ ਤੇ ਕੋਈ ਗੱਲ ਨਹੀਂ। ਆਖੋ ਸਤਨਾਮ, ਜਿਵੇਂ ਅਸੀਂ ਅੱਜ ਕੱਲ੍ਹ ਟਰਾਲੀਆਂ ਤੇ ਲਿਖੀ ਤੇ ਫਿਰਨੇ ਆ, ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜਾਏ। ਕਈ ਵਾਰੀ ਟਰੈਕਟਰ ਚਲਾਉਣ ਵਾਲੇ ਵੱਲ ਵੇਖੀ ਦਾ, ਉੱਤੋਂ ਗੇਅਰ ਨਹੀਂ ਪੈਂਦਾ, ਰੱਜਿਆ ਸ਼ਰਾਬ ਦਾ ਹੁੰਦਾ, ਪਿੱਛੇ ਲਿਖਿਆ ਹੁੰਦਾ ਮੇਰਾ ਰੁੱਸੇ ਨਾ ਕਲਗੀਆਂ ਵਾਲਾ। ਤੇ ਗੁਰਮੁਖੋ ਇਹ ਗੱਲ ਹਿਰਦੇ ਚ ਵਸਾਈਏ ਫਿਰ ਬਣੇਗੀ। ਅਸੀਂ ਕਹਿੰਦੇ ਹਾਂ ਹਮੇਸ਼ਾ ਕੁੜਮ ਨਾ ਰੁੱਸਣ, ਮੇਰੇ ਰਿਸ਼ਤੇਦਾਰ ਨਾ ਰੁੱਸਣ, ਸਤਿਗੁਰਾਂ ਤੋਂ ਕੀ ਲੈਣਾ। ਪਰ ਜਿਹੜੇ ਪਿਆਰ ਵਾਲੇ ਨੇ ਉਹ ਸਤਿਗੁਰਾਂ ਨੂੰ ਮੁੱਖ ਰੱਖਦੇ ਨੇ। ਕੀਤਾ ਲੋੜੀ ਆ ਕੰਮ ਸੁਹਰ ਪਹਿ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਉਹ ਹਮੇਸ਼ਾ ਆਪਣੇ ਗੁਰੂ ਨੂੰ ਮੁੱਖ ਰੱਖਦੇ ਨੇ, ਇਸੇ ਕਰਕੇ ਉਹੀ ਗੁਰਮੁਖ ਹੁੰਦੇ ਨੇ। ਅਸੀਂ ਰਿਸ਼ਤੇਦਾਰਾਂ ਨੂੰ ਅੱਗੇ ਰੱਖਦੇ ਹਾਂ, ਇਹਨਾਂ ਬਿਨਾਂ ਨਹੀਂ ਸਰਨਾ ਸਾਡਾ। ਉਹਨੇ ਸੋਚਿਆ ਕਿਤੇ ਮੇਰਾ ਦਾਮਾਦ ਰੁੱਸ ਕੇ ਨਾ ਚੱਲਿਆ ਜਾਵੇ। ਇਹਨੇ ਆਪਣੇ ਦਾਮਾਦ ਨੂੰ ਸਾਰਾ ਕੁਝ ਦੇ ਦਿੱਤਾ। ਸ਼ਾਮ ਪਈ, ਇਹਦਾ ਦਾਮਾਦ ਨਵੇਂ ਘੋੜੇ ਉੱਤੇ ਸਵਾਰ ਹੋ ਕੇ ਪੋਸ਼ਾਕ ਪਾ ਕੇ ਸ਼ਸਤਰ ਬਸਤਰ ਸਜਾ ਕੇ ਜੰਗਲ ਵਿੱਚ ਸ਼ਿਕਾਰ ਖੇਡਣ ਗਿਆ। ਉਧਰੋਂ ਆਏ ਸੀ ਬਾਬਾ ਗੁਰਦਿੱਤਾ ਜੀ ਸ਼ਿਕਾਰ ਖੇਡਣ, ਨਵਾਂ ਬਾਜ ਲੈ ਕੇ ਜਿਹੜਾ ਸਤਿਗੁਰਾਂ ਤੋਂ ਮਿਲਿਆ ਸੀ। ਉਹ ਬਾਜ ਲੈ ਕੇ ਸ਼ਿਕਾਰ ਖੇਡਦੇ ਫਿਰਦੇ ਸੀ, ਪੈਂਦੇ ਖਾਂ ਦੇ ਦਾਮਾਦ ਨੇ ਜਾਲ ਪਵਾ ਕੇ ਬਾਜ ਕਬਜ਼ੇ 'ਚ ਕਰ ਲਿਆ। ਬਾਜ ਵੀ ਲੈ ਆਇਆ ਘਰ। ਪੈਂਦੇ ਖਾਂ ਆਖਣ ਲੱਗਾ, ਚਾਰ ਚੀਜ਼ਾਂ ਮੈਨੂੰ ਮਿਲੀਆਂ ਸੀ, ਇੱਕੋ ਹੀ ਬਾਜ ਸਤਿਗੁਰਾਂ ਨੇ ਆਪਣੇ ਪੁੱਤਰ ਨੂੰ ਦਿੱਤਾ ਸੀ, ਤੂੰ ਉਹ ਵੀ ਲੈ ਆਇਆ, ਤੂੰ ਮਾੜੀ ਗੱਲ ਕੀਤੀ। ਅਸਮਾਨ ਖਾਂ ਆਖਣ ਲੱਗਾ, ਬਾਪੂ ਜੀ ਫਿਕਰ ਨਾ ਕਰੋ, ਕੋਈ ਗੱਲ ਨਹੀਂ, ਸਤਿਗੁਰੂ ਕੁਛ ਨਹੀਂ ਕਹਿੰਦੇ। ਬਾਜ ਅੰਦਰ ਰੱਖ ਲਿਆ। ਬਾਬਾ ਗੁਰਦਿੱਤਾ ਜੀ ਨੂੰ ਲੱਗਿਆ ਪਤਾ ਮੇਰਾ ਬਾਜ ਪੈਂਦੇ ਖਾਂ ਦਾ ਦਾਮਾਦ ਲੈ ਗਿਆ। ਬਾਬਾ ਗੁਰਦਿੱਤਾ ਜੀ ਆਏ, ਕਹਿੰਦੇ ਪੈਂਦੇ ਖਾਂ ਜੀ, ਤੁਹਾਡਾ ਦਾਮਾਦ ਮੇਰਾ ਬਾਜ ਲੈ ਆਇਆ। ਪੈਂਦੇ ਖਾਂ ਨੇ ਝੂਠ ਬੋਲ ਦਿੱਤਾ, ਕਹਿੰਦੇ ਬਾਬਾ ਗੁਰਦਿੱਤਾ ਜੀ, ਜੇ ਮੇਰੇ ਘਰ ਹੁੰਦਾ ਮੈਂ ਤੁਹਾਨੂੰ ਆਪੇ ਹੀ ਦੇ ਦੇਣਾ ਸੀ, ਬਾਜ ਮੇਰੇ ਘਰ ਹੈ ਹੀ ਨਹੀਂ। ਝੂਠ ਬੋਲ ਦਿੱਤਾ। ਬਾਬਾ ਗੁਰਦਿੱਤਾ ਜੀ ਵਾਪਸ ਮੁੜ ਗਏ, ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਦੱਸਿਆ, ਸੱਚੇ ਪਾਤਸ਼ਾਹ ਸਾਡੇ ਨਾਲੋਂ ਵੱਧ ਪੈਂਦੇ ਖਾਂ ਨੂੰ ਪਿਆਰ ਕਰਦੇ ਹੋ, ਸਾਨੂੰ ਕੋਈ ਦੁੱਖ ਨਹੀਂ, ਪਰ ਪੈਂਦੇ ਖਾਂ ਝੂਠ ਬੋਲਦਾ, ਗੁਰੂ ਘਰ ਦਾ ਖਾਂਦਾ, ਜਿਸ ਥਾਲੀ ਵਿੱਚ ਖਾ ਰਿਹਾ ਉਸੇ ਥਾਲੀ ਵਿੱਚ ਛੇਦ ਕਰ ਰਿਹਾ ਸੱਚੇ ਪਾਤਸ਼ਾਹ, ਉਹ ਤੇ ਝੂਠ ਬੋਲਦਾ। ਮਹਾਰਾਜ ਨੇ ਅਗਲੇ ਦਿਨ ਪੈਂਦੇ ਖਾਂ ਨੂੰ ਬੁਲਾਇਆ, ਬਿਨਾਂ ਪੋਸ਼ਾਕ ਤੋਂ ਘੋੜੇ ਤੋਂ ਆ ਗਿਆ। ਸੱਚੇ ਪਾਤਸ਼ਾਹ ਕਹਿਣ ਲੱਗੇ, ਪੈਂਦੇ ਖਾਂ ਪੋਸ਼ਾਕ ਨਹੀਂ ਪਹਿਨ ਕੇ ਆਇਆ, ਸੱਚ ਸੱਚ ਨਹੀਂ ਦੱਸਿਆ। ਕਹਿੰਦਾ ਮਹਾਰਾਜ ਚੇਤਾ ਭੁੱਲ ਗਿਆ। ਅਗਲੇ ਦਿਨ ਹੋਇਆ, ਫਿਰ ਉਸੇ ਤਰ੍ਹਾਂ ਹੀ ਆ ਗਿਆ। ਤੀਜੀ ਵਾਰੀ ਸੱਦਿਆ, ਫਿਰ ਉਸੇ ਤਰ੍ਹਾਂ ਆ ਗਿਆ। ਸੱਚੇ ਪਾਤਸ਼ਾਹ ਆਖਣ ਲੱਗੇ, ਪੈਂਦੇ ਖਾਂ ਤੇਰੇ ਘਰ ਵਿੱਚ ਸਾਡਾ ਬਾਜ, ਤੈਨੂੰ ਚਾਰ ਚੀਜ਼ਾਂ ਦਿੱਤੀਆਂ ਨੇ, ਤੈਨੂੰ ਰੱਜ ਨਹੀਂ ਹੋਇਆ, ਆ ਚੌਥੀ ਜਿਹੜਾ ਤੈਨੂੰ ਬਾਜ ਤੂੰ ਲੈ ਗਿਆ, ਧੱਕੇ ਨਾਲ ਤੇਰਾ ਦਾਮਾਦ ਲੈ ਗਿਆ, ਬਾਜ ਸਾਡਾ ਵਾਪਸ ਕਰ ਦੇ। ਪੈਂਦੇ ਖਾਂ ਆਖਣ ਲੱਗਾ, ਸੱਚੇ ਪਾਤਸ਼ਾਹ ਮੇਰੇ ਘਰ 'ਚ ਬਾਜ ਨਹੀਂ। ਮਹਾਰਾਜ ਕਹਿੰਦੇ ਨੇ, ਝੂਠ ਨਾ ਬੋਲ। ਕਹਿੰਦਾ ਨਹੀਂ ਮਹਾਰਾਜ, ਮੇਰੇ ਘਰ 'ਚ ਬਾਜ ਨਹੀਂ, ਤੁਹਾਡੇ ਚਰਨਾਂ ਦੀ ਕਸਮ ਹੈ। ਚਰਨਾਂ 'ਤੇ ਹੱਥ ਰੱਖ ਦਿੱਤਾ ਅਤੇ ਝੂਠ ਬੋਲ ਦਿੱਤਾ। ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਹੱਥ ਰੱਖ ਕੇ ਮਹਾਰਾਜ ਆਖਣ ਲੱਗੇ, ਪੈਂਦੇ ਖਾਂ ਝੂਠ ਨਾ ਬੋਲ। ਕਹਿੰਦਾ ਮਹਾਰਾਜ ਵੱਡਿਆਂ ਸਤਿਗੁਰਾਂ ਦੀ ਕਸਮ, ਮੇਰੇ ਘਰ ਵਿੱਚ ਬਾਜ ਨਹੀਂ। ਏਦਾਂ ਵੀ ਕਹਿ ਪਿਆ। ਮਹਾਰਾਜ ਕਹਿੰਦੇ, ਜਾਓ ਭਾਈ ਜੇਠਾ ਜੀ, ਇਹਦੇ ਘਰ ਵਿੱਚੋਂ ਸਾਰਾ ਸਮਾਨ ਲੈ ਆਓ ਚੁੱਕ ਕੇ। ਭਾਈ ਜੇਠਾ ਜੀ ਗਏ, ਇਹਦਾ ਦਾਮਾਦ ਸੁੱਤਾ ਪਿਆ ਸੀ, ਉਹਨਾਂ ਨੇ ਸਾਰਾ ਕੁਝ ਹੀ ਲੈ ਆਂਦਾ, ਬਾਜ ਵੀ ਲੈ ਆਂਦਾ, ਘੋੜਾ ਵੀ ਲੈ ਆਂਦਾ, ਬਸਤਰ ਵੀ ਲੈ ਆਂਦੇ। ਮਹਾਰਾਜ ਕਹਿੰਦੇ, ਆ ਵੇਖ ਬਾਜ ਕਿੱਥੋਂ ਆ ਗਿਆ। ਆਖਣ ਲੱਗਾ, ਸੱਚੇ ਪਾਤਸ਼ਾਹ ਜੇ ਭੇਜਣਾ ਹੀ ਉਦਾਂ ਹੀ ਭੇਜ ਦਿਓ, ਦੋਸ਼ ਕਿਉਂ ਲਾਉਂਦੇ ਹੋ। ਆਖੋ ਸਤਨਾਮ। ਸੱਚੇ ਪਾਤਸ਼ਾਹ ਨੂੰ ਕਹਿੰਦਾ, ਦੋਸ਼ ਕਿਉਂ ਲਾਉਂਦੇ ਹੋ। ਤੇ ਗੁਰੂ ਹਰਗੋਬਿੰਦ ਸਾਹਿਬ ਆਖਣ ਲੱਗੇ, ਪੈਂਦੇ ਖਾਂ ਓਏ, ਅਸੀਂ ਤੇਰੇ ਤੇ ਦੋਸ਼ ਕੀ ਲਾਉਣਾ ਹੈ, ਤੇਰੇ ਕਰਮ ਹੀ ਏਦਾਂ ਦੇ ਨੇ, ਤੂੰ ਇੱਥੇ ਝੂਠ ਬੋਲੀ ਜਾਂਦਾ, ਝੂਠੀਆਂ ਕਸਮਾਂ ਖਾਈ ਜਾਂਦਾ। ਮਹਾਰਾਜ ਮੈਂ ਇਹ ਤੁਹਾਡੇ ਸੇਵਾਦਾਰ ਮੇਰੇ ਨਾਲ ਈਰਖਾ ਕਰਦੇ ਨੇ, ਮੇਰੀ ਕੋਈ ਗਲਤੀ ਨਹੀਂ, ਏਦਾਂ ਬੋਲਿਆ। ਸੱਚੇ ਪਾਤਸ਼ਾਹ ਆਖਣ ਲੱਗੇ, ਮਾਰੋ ਧੱਕੇ ਸਾਡੇ ਦਰਬਾਰ ਚੋਂ, ਇਹਨੂੰ ਬਾਹਰ ਕੱਢ ਦਿਓ। ਨਿੱਕੇ ਜੇ ਨੂੰ ਇੰਨੇ ਪਿਆਰ ਨਾਲ ਪਾਲਿਆ ਸੀ, ਇਹਨੂੰ ਘਰ ਬਣਾ ਕੇ ਦਿੱਤਾ, ਇਹਦਾ ਵਿਆਹ ਕੀਤਾ, ਇਹਦੇ ਬੱਚੇ ਵੀ ਵਿਆਹੇ, ਪਰ ਇਹ ਹੁਣ ਅਕਿਰਤ ਘਣ ਹੋ ਗਿਆ, ਅਹਿਸਾਨ ਫਰਾਮੋਸ਼ ਹੋ ਗਿਆ, ਕੱਢ ਦਿਓ ਬਾਹਰ। ਜਦੋਂ ਸੇਵਾਦਾਰ ਲੱਗੇ ਹੱਥ ਪਾਉਣ ਤੇ ਸੇਵਾਦਾਰਾਂ ਨੂੰ ਧੱਕੇ ਮਾਰਦਾ, ਸੇਵਾਦਾਰਾਂ ਨੇ ਜਦੋਂ ਬਾਹਰ ਕੱਢਿਆ, ਦਰਬਾਰ ਵਿੱਚੋਂ ਬਾਹਰ ਜਾਂਦਾ ਰੌਲਾ ਲੱਗ ਪਿਆ ਪਾਉਣ। ਕਹਿੰਦਾ ਹੈ, ਗੁਰੂਆ ਵੇਖੀ ਸਹੀ, ਮੈਂ ਫੌਜ ਲੈ ਕੇ ਆਵਾਂਗਾ, ਤੇਰਾ ਸਾਰਾ ਕੁਝ ਲੁੱਟ ਕੇ ਲੈ ਜਾਣਾ, ਭੁੱਲ ਗਿਆ ਸਾਰੇ ਪਰ ਉਪਕਾਰ। ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਤੇ ਇਹ ਅਕਿਰਤ ਘਣ ਬਣ ਗਿਆ। ਗੁਰਮੁਖੋ, ਅਸੀਂ ਆਖੀਏ ਨਾ ਵੀ ਪੈਂਦੇ ਖਾਂ ਨੇ ਬੜੀ ਮਾੜੀ ਕੀਤੀ, ਅਸੀਂ ਆਪੋ ਆਪਣੇ ਮਨਾਂ 'ਚ ਝਾਤੀ ਮਾਰ ਕੇ ਵੇਖੀਏ, ਨਾ ਤੇ ਇੱਥੇ ਪੈਂਦੇ ਖਾਂ ਹੈ ਸਾਡੇ ਕੋਲ, ਇੱਥੇ ਤੇ ਹੁਣ ਅਸੀਂ ਬੈਠੇ ਹਾਂ, ਸਾਡੇ 'ਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ, ਅਸੀਂ ਆਪੋ ਆਪਣੇ ਮਨਾਂ ਵਿੱਚ ਝਾਤੀ ਮਾਰੀਏ ਵੀ ਅਸੀਂ ਸੱਚੇ ਪਾਤਸ਼ਾਹ ਦੇ ਪਰ ਉਪਕਾਰਾਂ ਨੂੰ ਯਾਦ ਰੱਖਿਆ, ਕਿਤੇ ਅਸੀਂ ਤੇ ਨਹੀਂ ਅਹਿਸਾਨ ਫਰਾਮੋਸ਼ ਬਣ ਗਏ, ਕਿਸੇ ਅਸੀਂ ਕਿਤੇ ਅਸੀਂ ਤੇ ਨਹੀਂ ਕਿਰਤ ਘਣ ਬਣ ਗਏ, ਜੋ ਘਰ ਦਿੱਤੇ ਨੇ, ਜੋ ਜ਼ਮੀਨਾਂ ਜਾਇਦਾਦਾਂ, ਜੋ ਅੱਜ ਸਾਨੂੰ ਮਿਲਿਆ, ਇਹ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੀ ਆ ਸਾਡੇ ਉੱਤੇ, ਤੇ ਅਸੀਂ ਕਿੰਨਾ ਕੋਹਦਾ ਸ਼ੁਕਰਾਨਾ ਕਰਨੇ, ਕਿੰਨੇ ਕੋਹਦੇ ਗੁਣ ਗਾਉਂਦੇ ਹਾਂ। ਸੱਚੇ ਪਾਤਸ਼ਾਹ ਤੁਸੀਂ ਸਾਨੂੰ ਸਰਦਾਰੀ ਦਿੱਤੀ, ਅੱਜ ਟੌਰ ਨਾਲ ਅਸੀਂ ਜਿਉਂਦੇ ਹਾਂ। ਮੈਂ ਬਾਹਰਲਿਆਂ ਦੇਸ਼ਾਂ ਵਿੱਚ ਵੇਖਿਆ, ਸਾਡੇ ਸਿੱਖ ਭਰਾ ਨੇ ਜਿਹੜੇ ਉਹਨਾਂ ਦਿਆਂ ਘਰਾਂ ਦੇ ਵਿੱਚ ਗੋਰੇ ਨੌਕਰੀਆਂ ਕਰਦੇ ਨੇ, ਗੋਰੇ ਉਹਨਾਂ ਦੀਆਂ ਦੁਕਾਨਾਂ ਤੇ ਗੋਰੇ ਕੰਮ ਕਰਦੇ ਨੇ। ਕਈ ਸਾਡੇ ਵੀਰ ਇਦਾਂ ਦੇ ਨੇ ਜਿਨ੍ਹਾਂ ਨੇ ਹਜ਼ਾਰਾਂ ਗੋਰਿਆਂ ਨੂੰ ਨੌਕਰੀ ਤੇ ਰੱਖਿਆ ਹੋਇਆ। ਇਹ ਪੱਗ ਵਾਲੇ ਅੱਜ ਪਾਰਲੀਮੈਂਟ ਵਿੱਚ ਬੈਠਦੇ ਨੇ ਕੈਨੇਡਾ ਚ। ਪੱਗਾਂ ਵਾਲਿਆਂ ਦਾ ਅੱਜ ਸਤਿਕਾਰ ਹੋ ਰਿਹਾ ਕਿੰਨਾ, ਦਸਤਾਰਾਂ ਵਾਲਿਆਂ ਦਾ। ਇਹ ਦਸਤਾਰ ਨੂੰ ਐਡਾ ਉੱਚਾ ਜੇ ਪਹੁੰਚਾਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹੁੰਚਾਇਆ, ਨਹੀਂ ਤੇ ਪੱਗ ਵਾਲੇ ਦਾ ਕਿਹਾ ਜਾਂਦਾ ਸੀ ਕੋਈ ਸਿਰ ਵੱਢ ਕੇ ਲੈ ਆਵੇ ਇੱਕ ਮੁਰਗਾ ਦਿੱਤਾ ਜਾਏਗਾ। ਮੁਰਗਾ, ਇੱਕ ਮੁਰਗਾ ਕੀਮਤ ਪੈਂਦੀ ਸੀ ਸਿੱਖਾਂ ਦੇ ਸਿਰਾਂ ਦੀ। ਇਹ ਹਾਲਤ ਸੀ ਸਾਡੀ। ਗਜਨੀ ਦੇ ਗਜਨੀ ਦੀਆਂ ਮੰਡੀਆਂ ਵਿੱਚ ਇੱਕ ਇੱਕ ਟਕੇ ਦੇ ਬਦਲੇ ਇੱਕ ਇੱਕ ਸਿੱਖ ਵੇਚਿਆ ਜਾਂਦਾ ਸੀ। ਸਾਡੀ ਕੀਮਤ ਕੀ ਸੀ? ਤੇ ਸੱਚੇ ਪਾਤਸ਼ਾਹ ਨੇ ਸਾਨੂੰ ਕਿੱਡਾ ਉੱਚਾ ਚੁੱਕਿਆ। ਰਾਜੇ ਕਹਿੰਦੇ ਸੀ ਪਹਾੜੀਏ, ਕਹਿੰਦੇ ਸੀ ਮਹਾਰਾਜ ਜੇ ਇਹਨਾਂ ਨੂੰ ਵਿੱਚ ਅੰਮ੍ਰਿਤ ਛਕਾਓਗੇ ਨਾ ਅਸੀਂ ਅੰਮ੍ਰਿਤ ਨਹੀਂ ਛਕਣਾ, ਸਾਡਾ ਤੇ ਵੱਖਰਾ ਬਾਟਾ ਤਿਆਰ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਜਿਨ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਭਈ ਕਤਾਹੀ, ਇਨਹੀ ਕੋ ਸਰਦਾਰ ਬਣਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਮਹਾਰਾਜ ਕਹਿੰਦੇ ਨੇ ਇਹਨਾਂ ਦੇ ਇਹਨਾਂ ਨੂੰ ਮੈਂ ਸਰਦਾਰ ਬਣਾਵਾਂਗਾ। ਰਾਜੇ ਕਹਿੰਦੇ ਅਸੀਂ ਨਹੀਂ ਅੰਮ੍ਰਿਤ ਛਕਣਾ, ਇਹਨਾਂ ਨੂੰ ਕੱਢੋ ਬਾਹਰ। ਸੱਚੇ ਪਾਤਸ਼ਾਹ ਕਹਿੰਦੇ ਇਹ ਛਕਣਗੇ ਤੁਸੀਂ ਬਾਹਰ ਚੱਲੋ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਤੇ ਸਾਨੂੰ ਮਹਾਰਾਜ ਨੇ ਕਿੰਨਾ ਪਿਆਰ ਕੀਤਾ। ਅਸੀਂ ਸਤਿਗੁਰਾਂ ਦੇ ਪਰਉਪਕਾਰਾਂ ਨੂੰ ਯਾਦ ਕੀਤਾ ਗੁਰਮੁਖੋ। ਲਓ ਮੈਂ ਸਿਰਫ ਪੰਜਾਂ ਸੱਤਾਂ ਮਿੰਟਾਂ ਚ ਸਮਾਪਤੀ ਕਰ ਦੇਣੀ ਆ, ਇਕਾਗਰਤਾ ਬਣਾ ਕੇ ਰੱਖਿਓ। ਪੈਂਦੇ ਖਾਂ ਨੇ ਜਾ ਕੇ ਸ਼ਿਕਾਇਤ ਕੀਤੀ ਸ਼ਾਹਜਹਾਨ ਕੋਲ, ਸੂਬੇ ਜਲੰਧਰ ਨੂੰ ਮਿਲਿਆ। ਕਈ ਥਾਵਾਂ ਤੇ ਗਿਆ, ਜਾ ਕੇ ਬਾਦਸ਼ਾਹ ਕੋਲ ਸ਼ਿਕਾਇਤ ਕੀਤੀ। 50,000 ਫੌਜ ਲੈ ਕੇ ਕਰਤਾਰਪੁਰ ਤੇ ਚੜ੍ਹਾਈ ਕਰਕੇ ਆ ਗਿਆ ਪੈਂਦੇ ਖਾਂ, ਗੁਰੂ ਘਰ ਦਾ ਖਾ ਕੇ ਤੇ ਗੁਰੂ ਘਰ ਉੱਤੇ ਹਮਲਾ ਕਰਨ ਵਾਸਤੇ ਪੈਂਦੇ ਖਾਂ ਪਹੁੰਚਿਆ। 20,000 ਨਾਲ ਲੁਟੇਰਾ ਰਲ ਗਿਆ। ਟੋਟਲ ਗਿਣਤੀ 70,000 ਦੀ ਲਿਖੀ ਹੈ। 70,000 ਫੌਜ ਲੈ ਕੇ ਪੈਂਦੇ ਖਾਂ ਸਤਿਗੁਰਾਂ ਉੱਤੇ ਚੜ੍ਹਾਈ ਕਰਕੇ ਆਇਆ ਸੀ। ਸੱਚੇ ਪਾਤਸ਼ਾਹ ਇਸ਼ਨਾਨ ਪੈ ਕਰਦੇ ਸਨ, ਸਿੱਖ ਆ ਕੇ ਆਖਣ ਲੱਗੇ ਮਹਾਰਾਜ ਜਿਹਨੂੰ ਬੜੇ ਲਾਡ ਨਾਲ ਪਾਲਿਆ ਸੀ ਅੱਜ ਫੌਜ ਲੈ ਕੇ ਆਇਆ। ਮਹਾਰਾਜ ਕਹਿੰਦੇ ਨੇ ਆਪਣੇ ਕੋਲ ਕਿੰਨੇ ਨੇ ਸੇਵਾਦਾਰ, ਜੰਗ ਕਰਨ ਵਾਲੇ ਸੂਰਮੇ ਯੋਧੇ ਸਾਡੇ? ਕਿ ਮਹਾਰਾਜ ਸੱਚੇ ਪਾਤਸ਼ਾਹ 3,000 ਦੀ ਗਿਣਤੀ ਆ। ਸੱਚੇ ਪਾਤਸ਼ਾਹ ਦਾ ਇੱਕ ਇੱਕ ਸਿੰਘ ਸੂਰਮਾ ਸੀ, ਯੋਧੇ ਸਨ, ਤਕੜੇ ਦਿਲਾਂ ਵਾਲੇ ਸੀ। ਗੁਰਮੁਖੋ ਤਕੜੇ ਸਰੀਰਾਂ ਨਾਲ ਗੱਲ ਨਹੀਂ ਬਣਦੀ, ਤਕੜਾ ਦਿਲ ਹੋਣਾ ਚਾਹੀਦਾ, ਤਕੜਾ ਦਿਲ। ਭਾਈ ਗੁਰਦਾਸ ਜੀ ਇੱਕ ਬੜਾ ਸੋਹਣਾ ਪ੍ਰਮਾਣ ਦਿੰਦੇ ਨੇ, ਆਉਂਦੇ ਨੇ ਤੀਰਥ ਯਾਤਰਾ ਸਮੇਂ ਏਕ ਸੈਨਾ ਆਵਤ ਸਭੈ ਕਾਹੂ ਸਾਧੂ ਪਾਛੈ ਪਾਪ ਸਭਨ ਕੇ ਜਾਤ ਹੈ। ਤੀਰਥ ਯਾਤਰਾ ਤੇ ਸਾਰੇ ਇੱਕੋ ਜਿਹੇ ਨਹੀਂ ਆਉਂਦੇ। ਜੇ ਲੱਖਾਂ ਚ ਇੱਕ ਸਾਧੂ ਸਾਧਨਾ ਕਰਨ ਵਾਲਾ ਪਹੁੰਚ ਜਾਏ, ਕਹਿੰਦੇ ਸਾਰਿਆਂ ਦੇ ਪਾਪ ਕੱਟੇ ਜਾਂਦੇ ਨੇ। ਪਾਪ ਸਭਨ ਕੇ ਜਾਤ ਹੈ, ਭਾਈ ਗੁਰਦਾਸ ਜੀ ਕਹਿੰਦੇ ਨੇ। ਇੱਕ ਵੀ ਕੋਈ ਸਾਧਨਾ ਕਰਨ ਵਾਲੀ ਰੂਹ ਪਹੁੰਚ ਜਾਏ, ਉਹ ਭਾਵੇਂ ਚੋਲੇ ਚ ਹੋਵੇ, ਭਾਵੇਂ ਕੁੜਤੇ ਪਜਾਮੇ ਚ ਹੋਵੇ, ਭਾਵੇਂ ਕਿਸੇ ਪਹਿਰਾਵੇ ਚ ਹੋਵੇ, ਹੋਵੇ ਸਾਧਨਾ ਕਰਨ ਵਾਲਾ, ਉਹਦਾ ਜ਼ਿਕਰ। ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਨਿਰਪ ਸੈਨਾ, ਅਗਲਾ ਪ੍ਰਮਾਣ, ਜੈਸੇ ਨਿਰਪ ਸੈਨਾ ਸਮਸਰਨਾ ਸ਼ਕਲ ਹੋਤ, ਏਕ ਏਕ ਪਛ ਹੈ ਕਈ ਕੋਟ ਪਰੈ ਖਾਤ ਹੈ। ਨਿਰਪ ਸੈਨਾ ਰਾਜੇ ਦੀ ਸੈਨਾ ਵਿੱਚ ਸਾਰੇ ਸੂਰਮੇ ਨਹੀਂ ਹੁੰਦੇ। ਕਹਿੰਦੇ ਇੱਕ ਅੱਧਾ ਵੀ ਰਾਜੇ ਦੀ ਸੈਨਾ 'ਚ ਜੇ ਸੂਰਮਾ ਹੋਵੇ ਨਾ, ਉਹ ਸਾਰੀ ਫੌਜ ਨੂੰ ਜਿਤਾ ਦਿੰਦਾ। ਆਖੋ ਸਤਨਾਮ। ਜਿਵੇਂ ਆਪਾਂ ਵੇਖਦੇ ਹਾਂ ਟੂਰਨਾਮੈਂਟ ਹੁੰਦੇ ਨੇ, ਮੈਨੂੰ ਕਈ ਵਾਰੀ ਸੱਦਦੇ ਨੇ ਪਿੰਡਾਂ 'ਚ ਜਾਂ ਕਦੇ, ਮੇਰੇ ਕੋਲ ਇੰਨਾ ਟਾਈਮ ਤੇ ਨਹੀਂ ਹੁੰਦਾ, ਪਰ ਜੇ ਕੋਈ ਬਹੁਤਾ ਆਖੇ, ਜੇ ਮੇਰਾ ਅਸੀਂ ਉੱਧਰ ਜਾਣਾ ਹੋਵੇ, ਸਮਾਗਮ ਹੋਵੇ, ਤੇ ਕਈ ਵਾਰੀ ਆਖੀਦਾ ਵੀ ਚਲੋ ਜਾਂਦੇ ਜਾਂਦੇ ਨੌਜਵਾਨਾਂ ਨੂੰ ਹੌਸਲਾ ਹੁੰਦਾ, ਚੱਲਨੇ। ਮੈਂ 3-4 ਟੂਰਨਾਮੈਂਟ ਵੇਖੇ ਹੁਣ ਤੱਕ, ਉਹ ਵੀ ਹੁਣ ਇੰਨਾ ਪਿਛਲੇ ਸਮਿਆਂ 'ਚ। ਇੱਕ ਦਫ਼ਾ ਚੀਮਾ ਨਾਨਕਸਰ, ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਸ਼ਾਂ ਦਾ ਨਗਰ ਹੈ, ਉਹਨਾਂ ਨੇ ਮੈਨੂੰ ਬੁਲਾਇਆ, ਕਹਿੰਦੇ ਇਨਾਮ ਦੇਣੇ ਨੇ। ਅਸੀਂ ਪਹੁੰਚ ਗਏ, ਮੈਂ ਟਾਈਮ ਤੋਂ 10 ਮਿੰਟ ਪਹਿਲਾਂ ਚੱਲਿਆ ਗਿਆ, ਉਦੋਂ ਖੇਡ ਰਹੇ ਸੀ ਅਜੇ ਨੌਜਵਾਨ, ਤੇ ਮੈਨੂੰ ਕਹਿੰਦੇ ਨੇ ਤੁਸੀਂ ਬੈਠੋ, ਅਜੇ 10 ਮਿੰਟ ਲੱਗ ਜਾਣੇ ਨੇ ਤੇ ਨਾਲੇ ਵੇਖੋ ਖੇਡਦਿਆਂ ਨੂੰ। ਮੈਂ ਬਹਿ ਗਿਆ ਉੱਥੇ। ਉਹ ਜਦੋਂ ਖੇਡਦੇ ਸਨ, ਉਹਨਾਂ ਵਿੱਚ ਇੱਕ ਘਨੌਰ ਪਿੰਡ, ਘਨੌਰ ਉਹਨਾਂ ਦੀ ਟੀਮ ਸੀ, ਘਨੌਰ ਪਿੰਡ ਦੀ ਟੀਮ ਖੇਡ ਰਹੀ ਸੀ। ਘਨੌਰ ਸਾਡੇ ਪਟਿਆਲੇ ਕੋਲ ਪੈਂਦਾ। ਉਹਨਾਂ ਘਨੌਰ ਦਿਆਂ ਨੌਜਵਾਨਾਂ ਵਿੱਚ ਇੱਕ ਬਹੁਤ ਤਕੜਾ ਨੌਜਵਾਨ ਸੀ, ਉਹ ਇਕੱਲਾ ਹੀ ਜਾਇਆ ਕਰੇ ਤੇ ਉਹ ਇੱਕ ਦਿਨ ਬਾਹਰ ਕੱਢ ਆਇਆ ਕਰੇ, ਜਦੋਂ ਕੋਈ ਉਧਰੋਂ ਆਇਆ ਕਰੇ ਉਹਨੂੰ ਜਾਣ ਹੀ ਨਾ ਦਿਆ ਕਰੇ, ਇਕੱਲਾ ਹੀ, ਬਾਕੀ ਸਾਰੇ ਖਲੋਤੇ ਰਿਹਾ ਕਰਨ। ਮੈਂ ਵੇਖਾਂ ਵੀ ਇਕੱਲਾ ਹੀ ਖੇਡਦਾ, ਬਾਕੀ ਤੇ ਉਦਾਂ ਹੀ ਆਲੇ ਦੁਆਲੇ ਨੇ ਦੇ। ਜਦੋਂ ਪੰਜ ਕੁ ਮਿੰਟਾਂ ਬਾਅਦ ਉਹ ਰੈਫਰੀ ਬਹੁਤ ਤੇਜ਼ ਬੋਲਦਾ, ਬੜੀ ਤੇਜ਼ ਫਾਸਟ, ਉਹਨੇ ਨਤੀਜਾ ਜਦੋਂ ਅਨਾਊਂਸ ਕੀਤਾ ਉਹ ਆਖਣ ਲੱਗਾ ਘਨੌਰ ਵਾਲਾ ਫਲਾਣਾ ਪਹਿਲਵਾਨ, ਉਹਦਾ ਕਈ ਨਾਮ ਹੀ ਜਾਣਦੇ ਹੋਣਗੇ ਜਿਹੜੇ ਕਬੱਡੀ ਵਿੱਚ ਧਿਆਨ ਰੱਖਦੇ, ਘਨੌਰ ਵਾਲਾ ਫਲਾਣਾ ਪਹਿਲਵਾਨ ਆਪਣੀ ਟੀਮ ਨੂੰ ਜਿਤਾ ਕੇ ਲੈ ਗਿਆ। ਮੈਂ ਉੱਥੇ ਬੈਠਾ ਸੋਚ ਰਿਹਾ ਸਾਂ, ਮੈਂ ਕਿਹਾ ਜਿਤਾ ਕੇ ਇਹ ਲੈ ਗਿਆ, ਪਰ ਬੱਲੇ ਬੱਲੇ ਸਾਰੀ ਟੀਮ ਦੀ ਆਖੋ ਸਤਨਾਮ। ਉਸ ਵੇਲੇ ਆ ਪੰਕਤੀ ਯਾਦ ਆਈ ਵੀ ਸੈਨਾ ਜਿਹੜੀ ਹੈ ਨਾ, ਸੈਨਾ ਸਾਰੇ ਉਹਦੇ ਵਿੱਚ ਸੂਰਮੇ ਨਹੀਂ ਹੁੰਦੇ, ਅਗਰ ਇੱਕ ਵੀ ਸੂਰਮਾ ਹੋਵੇ, ਭਾਈ ਗੁਰਦਾਸ ਜੀ ਕਹਿੰਦੇ ਨੇ ਸਾਰਿਆਂ ਨੂੰ ਫਿਰ ਰੋਜੀ ਮਿਲਦੀ ਆ, ਜਿੱਤ ਸਭ ਦੀ ਹੁੰਦੀ ਆ। ਇਸੇ ਤਰ੍ਹਾਂ ਖਾਣ ਵਾਲੇ ਹਥਿਆਰ ਫੜਨ ਵਾਲੇ ਬੜੇ ਹੁੰਦੇ ਨੇ, ਸੂਰਮਾ ਕੋਈ ਇੱਕ ਅੱਧਾ ਹੀ ਹੁੰਦਾ, ਤੇ ਸੱਚੇ ਪਾਤਸ਼ਾਹ ਦੇ ਜਿੰਨੇ ਸੇਵਾਦਾਰ ਸਨ ਉਹ ਸਾਰੇ ਸੂਰਮੇ ਸੀ, ਸਾਰੇ ਸੂਰਮਿਆਂ ਦੀ ਸਭਾ ਸੀ। ਇਸੇ ਕਰਕੇ ਤੇ 40-10 ਲੱਖ ਦਾ ਮੁਕਾਬਲਾ ਕਰਦੇ ਸੀ, ਆਖੋ ਸਤਨਾਮ। ਉਹਨਾਂ 10 ਲੱਖ ਵਿੱਚ ਸੂਰਮੇ ਤੇ 10 ਕੀ ਹੋਣਗੇ, ਪਰ ਸੱਚੇ ਪਾਤਸ਼ਾਹ ਦੇ 40 ਦੇ 40 ਸੂਰਮੇ ਸੀ, ਸਾਰੇ ਸੇਵਾਦਾਰ ਸੂਰਮੇ ਸੀ, ਦਿਲ ਤਕੜੇ ਸੀ ਉਹਨਾਂ ਦੇ। ਇੱਕ ਪਾਸੇ ਤਨਖਾਈਏ, ਇੱਕ ਪਾਸੇ ਪ੍ਰੇਮੀ, ਤਨਖਾਈਏ ਕਦੇ ਪਿਆਰ ਕਰਨ ਵਾਲਿਆਂ ਦਾ ਮੁਕਾਬਲਾ ਨਹੀਂ ਕਰ ਸਕਦੇ, ਉਹਨਾਂ ਦਾ ਮੁਕਾਬਲਾ ਪਿਆਰ ਕਰਨ ਵਾਲਿਆਂ ਦਾ ਉਹ ਨਹੀਂ ਕਰ ਸਕਦੇ। ਪਿਆਰ ਕਰਨ ਵਾਲੇ ਆਪਣਾ ਤਨ ਮਨ ਧਨ ਸਭ ਕੁਛ ਕੁਰਬਾਨ ਕਰ ਦਿੰਦੇ, ਤੇ ਧਿਆਨ ਦੇਣਾ ਗੁਰਮੁਖੋ, ਮਹਾਰਾਜ ਕਹਿੰਦੇ ਕਿੰਨੇ ਨੇ ਆਪਣੇ ਸੂਰਮੇ ਸਿੰਘ, ਕਿੰਨੇ ਮਹਾਰਾਜ, 3000 ਇੱਥੇ ਹੀ ਰਹੇਗਾ, ਮਹਾਰਾਜ ਕਹਿੰਦੇ 1000 ਇੱਥੇ ਹੀ ਰਹੇਗਾ, 1000 ਕਰਤਾਰਪੁਰ ਦੇ ਆਲੇ ਦੁਆਲੇ ਹੋ ਜਾਓ, ਪਿੰਡ ਚ ਨਾ ਸ਼ਹਿਰ ਚ ਨਾ ਵੜ ਜਾ ਕੋਈ ਆਪਣੇ ਇੱਧਰ ਅਸਥਾਨ ਤੇ, ਤੇ 1000 ਜਾਓ ਉਹਨਾਂ ਦਾ ਮੁਕਾਬਲਾ ਕਰਨ ਵਾ। 70,000 ਵਾਸਤੇ 1000 ਹੀ ਭੇਜਿਆ, 1000 ਨੇ ਫਿਰ ਗੁਰਮੁਖੋ ਰਾਤ ਦਾ ਸਮਾਂ ਸੀ ਰੋਕੀ ਰੱਖਿਆ, ਨਾਲ ਦੇ ਸੂਬੇ ਕਹਿੰਦੇ ਨੇ ਪੈਂਦੇ ਖਾਂ ਤੂੰ ਤੇ ਕਹਿੰਦਾ ਸੀ ਉੱਥੇ 3000 ਆ ਮੁਕਾਬਲਾ, ਤੇ ਏਦਾਂ ਹੋ ਰਿਹਾ ਵੀ ਆਪਣੇ ਤੋਂ ਡਬਲ ਫੌਜ ਅੱਗੇ, ਪੈਂਦੇ ਖਾਂ ਨੂੰ ਕਹਿੰਦੇ ਸਾਰੀ ਰਾਤ ਫੌਜ ਅੱਗੇ ਨਹੀਂ ਵਧਣ ਦਿੱਤੀ। ਦਿਨ ਚੜ੍ਹ ਗਿਆ, ਇੱਧਰ 200-250 ਸੇਵਾਦਾਰ ਮਹਾਰਾਜ ਦੇ ਸੂਰਮੇ ਵੀ ਸ਼ਹੀਦ ਹੋ ਗਏ, ਉੱਧਰ ਵੀ ਹਜ਼ਾਰਾਂ ਦੀ ਗਿਣਤੀ ਚ ਅੱਧੀ ਹੀ ਰਹਿ ਗਈ ਫੌਜ, 70,000 ਵਿੱਚੋਂ 30-35,000 ਹੀ ਰਹਿ ਗਏ। ਸਵੇਰ ਤੱਕ ਮਹਾਰਾਜ ਆਪ ਸ਼ਸਤਰ ਬਸਤਰ ਸਜਾ ਕੇ ਆ ਗਏ, ਗੁਰੂ ਗੋਬਿੰਦ ਸਿੰਘ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਬੜਾ ਵੱਡਾ ਸਰੀਰ ਸੀ, ਬੜਾ ਤਕੜਾ। ਮਹਾਰਾਜ ਜਦੋਂ ਘੋੜੇ ਤੇ ਸਵਾਰ ਹੋ ਕੇ ਆ, ਕਹਿੰਦੇ 3 ਘੋੜੇ ਸੀ ਦੁਨੀਆ ਚ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦਾ ਵਜਨ ਚੁੱਕ ਸਕਦੇ ਸੀ, ਐਡਾ ਤਕੜਾ ਸਰੀਰ। ਤੇ ਮੈਦਾਨੇ ਜੰਗ ਵਿੱਚ ਸੱਚੇ ਪਾਤਸ਼ਾਹ ਨੂੰ 3-3 ਘੋੜੇ ਬਦਲਣੇ ਪੈਂਦੇ ਸੀ, 2-2.5 ਘੰਟੇ ਤੋਂ ਬਾਅਦ ਘੋੜਾ ਭਾਰ ਨਹੀਂ ਸੀ ਚੱਲ ਸਕਦਾ, ਐਡਾ ਤਕੜਾ ਸਰੀਰ ਸੀ ਮਹਾਰਾਜ ਦਾ, ਗੁਰੂ ਹਰਗੋਬਿੰਦ ਸਾਹਿਬ। ਤੇ ਗੁਰਮੁਖੋ ਸੱਚੇ ਪਾਤਸ਼ਾਹ ਮੈਦਾਨੇ ਜੰਗ ਵਿੱਚ ਆਪ ਆ ਗਏ, ਪੈਂਦੇ ਖਾਂ ਨੂੰ ਕਹਿੰਦੇ ਸੂਬੇ ਸਾਰੇ ਨਾਲ ਆਏ ਜਿਹੜੇ, ਉਹ ਪੈਂਦੇ ਖਾਂ ਤੂੰ ਆਨਾ ਬੜਾ ਸੂਰਮਾ ਆਪਣੇ ਆਪ ਨੂੰ ਕਹਾਨਾ ਹੈ, ਉਹ ਮਹਾਰਾਜ ਆਪ ਆ ਗਏ ਨੇ, ਉਹਨਾਂ ਦਾ ਮੁਕਾਬਲਾ ਤੂੰ ਕਰ, ਸਾਡੇ ਚੋਂ ਨਹੀਂ ਕਰ ਸਕਦਾ ਕੋਈ। ਲੋ ਗੁਰਮੁਖੋ ਪੈਂਦੇ ਖਾਂ ਸਾਰਾ ਕੁਝ ਭੁਲਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਚੱਲਿਆ ਗਿਆ, ਲਲਕਾਰ ਕੇ ਕਹਿੰਦਾ ਮੈਂ ਆ ਗਿਆ। ਸੱਚੇ ਪਾਤਸ਼ਾਹ ਕਹਿੰਦੇ ਨੇ ਪੈਂਦੇ ਖਾਂ ਆ ਜਾ ਫਿਰ, ਆਪਾਂ ਤਾਂ ਅੱਗੇ ਵੀ ਮੁਕਾਬਲਾ ਕਰਦੇ ਰਹੇ ਹਾਂ ਕਈ ਵਾਰੀ, ਪਰ ਉਦੋਂ ਤੇ ਮਹਾਰਾਜ ਉਦਾਂ ਹੀ ਆਪ ਹੀ ਤਲਵਾਰ ਥੱਲੇ ਸੁੱਟ ਦਿੰਦੇ ਸੀ, ਹਾਰ ਮੰਨ ਲੈਂਦੇ ਸੀ, ਪਰ ਹੁਣ ਅੱਜ ਸੱਚਮੁੱਚ ਜੰਗ ਹੋ ਰਿਹਾ। ਸੱਚੇ ਪਾਤਸ਼ਾਹ ਕਹਿੰਦੇ ਕਰ ਵਾਰ, ਪੈਂਦੇ ਖਾਂ ਨੇ ਵਾਰ ਕੀਤਾ, ਮਹਾਰਾਜ ਨੇ ਢਾਲ ਤੇ ਰੋਕਿਆ। ਸੱਚੇ ਪਾਤਸ਼ਾਹ ਨੇ ਆਖਿਆ ਦੂਜਾ ਵਾਰ ਕਰ, ਉਹਨੇ ਵਾਰ ਕੀਤਾ। ਸਤਸੰਗ ਜੀ ਉਹ ਵੀ ਮਹਾਰਾਜ ਨੇ ਢਾਲ ਤੇ ਰੋਕਿਆ, ਤੀਜਾ ਵਾਰ ਕੀਤਾ ਉਹ ਵੀ ਢਾਲ ਤੇ ਰੋਕਿਆ। ਫਿਰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਹੁਣ ਤੂੰ 3 ਵਾਰ ਕਰ ਲਏ ਨੇ, ਲੈ ਹੁਣ ਤੈਨੂੰ ਵਿਖਾਨੇ ਆ ਵੀ ਵਾਰ ਕਹਿੰਦੇ ਕਿਨੂੰ ਨੇ, ਆਖੋ ਸਤਨਾਮ। ਫਿਰ ਸੱਚੇ ਪਾਤਸ਼ਾਹ ਨੇ ਵਾਰ ਕੀਤਾ ਗੁਰਮੁਖ। ਕਈ ਇਤਿਹਾਸਕਾਰਾਂ ਨੇ ਲਿਖਿਆ ਵੀ ਇੱਕੋ ਵਾਰ ਕੀਤਾ ਘੋੜੇ ਤੋਂ ਥੱਲੇ ਡਿੱਗਿਆ ਤੇ ਸਹਿਕਣ ਲੱਗ ਪਿਆ, ਪਰ ਕਈਆਂ ਨੇ ਲਿਖਿਆ ਵੀ ਵਾਰ ਕੀਤਾ ਘੋੜੇ ਤੋਂ ਥੱਲੇ ਹੀ ਡਿੱਗਿਆ ਸੀ, ਸਿਰਫ ਭੱਜ ਕੇ ਆ ਕੇ ਸਤਿਗੁਰਾਂ ਨੂੰ ਜੱਫਾ ਪਾ ਲਿਆ ਸੀ ਉਹਨੇ। ਫਿਰ ਮਹਾਰਾਜ ਨੇ ਉਹਦੇ ਸਿਰ ਵਿੱਚ ਢਾਲ ਨਾਲ ਵਾਰ ਕੀਤੀ, ਜ਼ੋਰ ਦੀ ਢਾਲ ਮਾਰੀ ਸੀ ਤੇ ਧਰਤੀ ਤੇ ਡਿੱਗ ਪਿਆ। ਧਿਆਨ ਦੇਣਾ, ਧਰਤੀ ਤੇ ਡਿੱਗਿਆ ਪਿਆ ਸੀ, ਸਹਿਜ ਰਿਹਾ ਸੀ, ਜੰਗ ਹੋ ਰਿਹਾ ਸੀ। ਗੁਰੂ ਹਰਗੋਬਿੰਦ ਸਾਹਿਬ ਘੋੜੇ ਤੋਂ ਉਤਰੇ, ਸੱਚੇ ਪਾਤਸ਼ਾਹ ਨੇ ਉਹਦਾ ਸੀਸ ਗੋਦ ਚ ਲੈ ਲਿਆ। ਉਹ ਤੇ ਚੜ੍ਹਾਈ ਕਰਕੇ ਆਇਆ, ਉਹਦਾ ਸੀਸ ਗੋਦ ਚ ਲੈ ਲਿਆ। ਸੂਰਜ ਸਿੱਧਾ ਪੈਂਦਾ ਸੀ ਮੱਥੇ, ਧੁੱਪ ਪੈਂਦੀ ਸੀ, ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਢਾਲ ਦੀ ਛਾਂ ਕਰ ਦਿੱਤੀ, ਧੁੱਪ ਨਾ ਪਵੇ। ਗੁਰੂ ਹਰਗੋਬਿੰਦ ਸਾਹਿਬ ਨੇ ਐਸਾ ਪਿਆਰ, ਜੇ ਆਖਿਆ ਨਾ ਫਰੀਦਾ ਬੁਰੇ ਦਾ ਭਲਾ ਕਰ, ਤੇ ਸਾਡੇ ਸਤਿਗੁਰਾਂ ਨੇ ਭਲਾ ਕਰਕੇ ਵਿਖਾਇਆ। ਉਹ ਮਾਰਨ ਆ ਰਿਹਾ, ਮਹਾਰਾਜ ਤਾਰ ਰਹੇ ਨੇ, ਨੇਤਰਾਂ ਚ ਵੈਰਾਗ ਦਾ ਜਲ ਵਹਿ ਰਿਹਾ ਸੀ। ਸੱਚੇ ਪਾਤਸ਼ਾਹ ਕਹਿੰਦੇ ਨੇ ਪੈਂਦੇ ਖਾਂ, ਅੰਤ ਸਮਾਂ ਆ ਗਿਆ, ਕਲਮਾ ਪੜ ਲੈ, ਤੇਰਾ ਭਲਾ ਹੋ ਜਾਏਗਾ। ਕਹਿੰਦਾ ਸਤਿਗੁਰੂ ਭੁੱਲ ਹੋ ਗਈ, ਹੁਣ ਤੇ ਤੁਹਾਡੀ ਤਲਵਾਰ ਹੀ ਮੇਰੀਆਂ ਕਲਮਾਂ ਨੇ। ਆਖੋ
ਸਤਨਾਮ।
ਜਾਂਦਾ ਜਾਂਦਾ ਰੋ ਰਿਹਾ ਸੀ, ਜਾਂਦਾ ਜਾਂਦਾ ਭੁੱਲ ਬਖਸ਼ਾ ਰਿਹਾ ਸੀ। ਗੁਰਮੁਖੋ, ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਮੋੜ ਆਵੇ ਉਹਨੂੰ ਭੁੱਲਿਆ ਨੀ ਕਹਿੰਦੇ। ਮੈਂ ਬੜੇ ਲੋਕਾਂ ਤੋਂ ਇਹ ਗੱਲ ਸੁਣੀ ਹੈ, ਬੜੇ ਅੜਨਗੇ ਬਜ਼ੁਰਗ ਬੱਚਿਆਂ ਨੂੰ ਅਸੀਂ ਬੜੀ ਛੇਤੀ ਮਨਾ ਲਈਦਾ। ਕਹਿੰਦੇ ਹੁੰਦੇ ਨੇ ਹਾਣੀ ਨੂੰ ਹਾਣ ਪਿਆਰਾ ਹੁੰਦਾ। ਕਈ ਸਾਡੇ ਨੌਜਵਾਨ ਮੇਰੀ ਉਮਰ ਦੇ ਨੇ ਜਿਹੜੇ, ਮੈਂ ਉਹਨਾਂ ਨੂੰ ਬੇਨਤੀ ਕਰਾਂ, ਛੇਤੀ ਮੰਨ ਲੈਂਦੇ, ਬੱਚੇ ਮੰਨ ਲੈਂਦੇ। ਜਿਹੜੇ ਬਹੁਤੇ ਬਜ਼ੁਰਗ ਜਿਹਨਾਂ ਨੂੰ ਆਖੀ ਛਕ ਲਓ, ਉਹ ਬੜੀਆਂ ਹੀ ਬੁਝਾਰਤਾਂ ਪਾਉਂਦੇ ਨੇ, ਅੱਗੋਂ ਕੋਈ ਨੀ ਬਾਬਾ ਜੀ ਛਕਾਂਗੇ, ਕੋਈ ਨੀ, ਜੇ ਛਕ ਲਓ ਸਾਰੀ ਜ਼ਿੰਦਗੀ ਖਾਂਦੇ ਪੀਂਦੇ ਰਹੇ ਆ, ਹੁਣ ਅੰਮ੍ਰਿਤ ਨੇ ਸਾਨੂੰ ਤਾਰ ਦੇਣ। ਕਈ ਏਦਾਂ ਵੀ ਕਹਿਣਗੇ, ਹੁਣ ਤੇ ਬਾਬਾ ਜੀ ਗਾਂ ਜਾ ਕੇ ਛਕਾਂਗੇ, ਉਹ ਗਾਂ ਪਖੰਡਾ ਬਾਟਾ ਰੱਖਿਆ ਤੇਰੇ ਵਾਸਤੇ ਧਰਮ ਰਾਜ ਵੀ ਉੱਥੇ ਅੰਮ੍ਰ ਛਕਾਊ, ਤੇ ਗਾਂ ਹੀ ਛਕਾਂਗੇ ਜਾ ਕੇ। ਗੁਰਮੁਖੋ, ਬਜ਼ੁਰਗ ਆਖਣਗੇ ਸਾਰੀ ਜ਼ਿੰਦਗੀ ਖਾਂਦੇ ਪੀਂਦੇ ਰਹੇ ਆ, ਹੁਣ ਅੰਮ੍ਰਿਤ ਨੇ ਤਾਰ ਦੇਣਾ। ਪਰ ਸੇ ਸਾਧ ਸੰਗਤ ਜੀ, ਮਰਨ ਤੋਂ ਇੱਕ ਸਾਲ ਪਹਿਲਾਂ, ਇੱਕ ਮਹੀਨਾ ਪਹਿਲਾਂ, ਇੱਕ ਦਿਨ ਪਹਿਲਾਂ, ਇੱਕ ਘੰਟਾ ਪਹਿਲਾਂ ਵੀ ਜੇ ਅੰਮ੍ਰਿਤ ਛਕਿਆ ਗਿਆ, ਅੱਗੇ ਲਿਖਿਆ ਇਹ ਹੋਣਾ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ। ਵੇਖੋ, ਖੂਹ ਚੋਂ ਜਾਓ ਪਾਣੀ ਭਰਨ, ਸਾਰਾ ਰੱਸਾ ਵਿੱਚ ਸੁੱਟ ਦਿਓ, ਡੋਲ ਵਿੱਚ, ਰੱਸਾ ਵਿੱਚ। ਜੇ ਤੁਸੀਂ ਆਖੋ ਵੀ ਗਿੱਠਕ ਦਾ ਰਹਿ ਗਿਆ ਹੱਥ 'ਚ, ਹੁਣ ਜਦੋਂ ਸਾਰਾ ਗਿਆ ਤੇ ਇਹਨੂੰ ਕੀ ਰੱਖਣਾ, ਇਹਨੂੰ ਵੀ ਛੱਡ ਦਿਓ, ਫਿਰ ਤੇ ਨਾ ਰੱਸਾ ਮੁੜ ਕੇ ਲੱਭਣਾ ਹੈ, ਨਾ ਡੋਲ ਲੱਭਣਾ ਹੈ। ਜੇ ਗਿੱਠਕ ਦਾ ਰੱਸਾ ਹੱਥ 'ਚੋਂ ਛੱਡ ਦਵੇਂ, ਆਖਿਆ ਸਾਰਾ ਗਿਆ ਇਹਨੂੰ ਵੀ ਛੱਡ ਦਿਓ, ਜੇ ਗਿੱਠਕ ਦਾ ਰੱਸਾ ਹੱਥ 'ਚ ਰੱਖ ਲਿਆ ਤੇ ਸਾਰਾ ਰੱਸਾ ਮੁੜਾਉਣਾ, ਨਾਲੇ ਡੋਲ ਮੁੜਾਉਣਾ। ਜੇ ਮਹੀਨਾ ਵੀ ਰਹਿ ਗਿਆ, ਅੰਮ੍ਰਿਤ ਛਕ ਲਵਾਂਗੇ ਨਾ ਗੁਰਮੁਖੋ, ਤੇ ਸਾਰੀ ਜ਼ਿੰਦਗੀ ਭਾਵੇਂ ਪਾਪ ਕੀਤੇ ਆ ਪਰ ਲੇਖੇ ਚ ਪੈ ਜਾਏਗੀ। ਆਖੋ
ਸਤਨਾਮ।
ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ, ਸਿੰਘ ਸਜੋ। ਸੱਚੇ ਪਾਤਸ਼ਾਹ ਨੇ ਪੈਂਦੇ ਖਾਂ ਨੂੰ ਬਖਸ਼ਿਆ, ਮਰਦੇ ਮਰਦੇ ਨੂੰ ਵੀ, ਉਹਦੇ ਤੇ ਵੀ ਛਾਂ ਕਰ ਦਿੱਤੀ ਢਾਲ ਨਾਲ। ਤਹਿ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ, ਗੁਰੂ ਤੋਂ ਬਿਨਾਂ ਕਿਸੇ ਨੇ ਛਾਂ ਨਹੀਂ ਕਰਨੀ, ਕਿਸੇ ਨੇ ਨਹੀਂ ਕਰਨੀ। ਮਰਨ ਵੇਲੇ ਧੀਆਂ ਪੁੱਤਰ ਯਾਦ ਕਰਾਂਗੇ ਨਾ, ਤੇ ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਸਰਪ ਜੋਨ ਵੱਲ ਵੱਲ ਉਤਰੈ। ਕਹਿੰਦੇ ਅੰਤ ਵੇਲੇ ਮਾਇਆ ਯਾਦ ਕਰਦੇ ਮਰ ਗਏ ਤੇ ਸੱਪ ਬਣਨਾ ਪੈਂਦਾ। ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿਜੇ ਮਰੈ, ਜੇ ਅੰਤ ਵੇਲੇ ਵਾਸ਼ਨਾ ਵੱਲ ਸੁਰਤੀ ਚਲੀ ਗਈ, ਵੇਸ਼ਵਾ ਜੋਨ ਵੱਲ ਵੱਲ ਉਤਰੈ। ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿਜੇ ਮਰੈ, ਅੰਤ ਵੇਲੇ ਬੱਚੇ ਯਾਦ ਆ ਗਏ ਮੂੰਹ ਚ ਪਾਣੀ ਪਾਣ ਚਮਚਾ ਪਾਣ ਆ ਕੇ। ਤੇ ਭਗਤ ਤਰਲੋਚਨ ਜੀ ਕਹਿੰਦੇ ਨੇ ਸੂਕਰ ਜੋਨ ਵੱਲ ਵੱਲ ਉਤਰੈ। ਕਹਿੰਦੇ ਸੂਰੀ ਦਾ ਜਨਮ ਮਿਲਦਾ 18-18 ਬੱਚੇ ਹੁੰਦੇ ਨੇ। ਫਿਰ ਅੰਤਕਾਲ ਜੋ ਮੰਦਰ ਸਿਮਰੈ, ਘਰ ਸਿਮਰੇ ਘਰ ਯਾਦ ਆਵੇ, ਐਸੀ ਚਿੰਤਾ ਮਹਿਜੇ ਮਰੈ। ਤੇ ਫਿਰ ਪ੍ਰੇਤ ਜੋਨ ਵੱਲ ਵੱਲ ਉਤਰੈ, ਪ੍ਰੇਤ ਬਣਦਾ। ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿਜੇ ਮਰੈ, ਬਦਤ ਲੋਚਨ ਤੇ ਨਰ ਮੁਕਤਾ ਪੈਤੰਬਰ ਵਾ ਕੈ ਹਿਰਦੈ ਵਸ। ਅੰਤ ਵੇਲੇ ਜੇ ਰੱਬ ਯਾਦ ਆ ਜਾਵੇ, ਫਿਰ ਸੰਸੇ ਵਾਲੀ ਗੱਲ ਨਹੀਂ, ਫਿਰ ਮੁਕਤ ਹੋ ਜਾਏਗਾ। ਸੋ ਅੰਮ੍ਰਿਤ ਛਕਣ ਵਾਸਤੇ ਮੇਰੀ ਬੇਨਤੀ ਹੈ, ਸੱਚੇ ਪਾਤਸ਼ਾਹ ਨੇ ਕਿੱਡੀ ਕਿਰਪਾ ਕੀਤੀ। ਗੱਜ ਕੇ ਬੋਲਿਓ ਧਾਰਨਾ,
ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ, ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ,
ਮਰ ਚੁੱਕਾ ਸੀ ਭਾਰਤ ਸਦੀਆਂ ਤੋਂ, ਸਾ ਮੁੜ ਕੇ ਪਾਇਆ ਅੰਮ੍ਰਿਤ ਨੇ, ਭਾਰਤ ਸਦੀਆਂ ਤੋਂ ਸਾ ਮੁੜ ਕੇ ਪਾਇਆ ਅੰਮ੍ਰਿਤ ਨੇ,
ਚੁੱਕਾ ਸੀ ਭਾਰਤ ਸਦੀਆਂ ਤੋਂ ਸਾ ਮੁੜ ਕੇ ਪਾਇਆ ਅੰਮ੍ਰਿਤ ਨੇ, ਚੁੱਕਾ ਸੀ ਭਾਰਤ ਸਦੀਆਂ
ਸਾਨੂੰ ਅਮਰ ਬਣਾਇਆ ਅੰਮ੍ਰਿਤ ਨੇ, ਮੋਹ ਸਾ ਸਿਮਕੇ ਸਾ ਸਾਨੂੰ ਅਮਰ ਬਣਾਇਆ ਅੰਮ੍ਰਿਤ ਨੇ,
ਮੋਹ ਸਾ ਸਿਮਕੇ ਸਾ ਅਮਰ ਬਣਾਇਆ ਅੰਮ੍ਰਿਤ ਨੇ, ਮੋਹ ਸਾ ਸਿਮਕੇ ਸਾ ਅਮਰ ਬਣਾਇਆ ਅੰਮ੍ਰਿਤ ਨੇ, ਅਸੀਂ ਅਮਰ ਬਣਾਇਆ ਅੰਮ੍ਰਿਤ ਨੇ, ਕੋਈ ਸਾਥੀ ਮੁਕੇ ਸਾਥਨ ਅਮਰ ਬਣਾਇਆ ਅੰਮ੍ਰਿਤ ਨੇ,
ਅਸੀਂ ਕਿੱਦੜਾ ਵਾਂਗੂ ਜਿਉਂਦੇ ਸਾ, ਕਿੱਦੜਾ ਵਾਂਗੂ ਜਿਉਂਦੇ ਸਾ ਸਾਨੂੰ ਛੇਰ ਬਣਾਇਆ ਅੰਮ੍ਰਿਤ ਨੇ, ਕਿੱਦੜਾ ਵਾਂਗੂ ਜਿਉਂਦੇ ਸਾ ਸਾਨੂੰ ਸ਼ੇਰ ਬਣਾਇਆ ਅੰਮ੍ਰਿਤ ਨੇ,
ਕਿਤਨਾ ਵਾਂਗੂ ਜਿਉਂਦੇ ਸਾਂ ਸ਼ੇਰ ਬਣਾਇਆ ਅੰਮ੍ਰਿਤ ਨੇ, ਉਹ ਕਿਤਨਾ ਵਾਂਗੂ ਜਿਉਂਦੇ ਸਾਂ ਸ਼ੇਰ ਬਣਾਇਆ ਅੰਮ੍ਰਿਤ ਨੇ, ਅਸੀਂ
ਕਿਤਨਾ ਵਾਂਗੂ ਜਿਉਂਦੇ ਸਾਂ ਸ਼ੇਰ ਬਣਾਇਆ ਅੰਮ੍ਰਿਤ ਨੇ, ਕਿਤਨਾ ਵਾਂਗੂ ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ, ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ,
ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ, ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ,
ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ, ਦਸ਼ ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ,
ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ, ਅਸੀਂ ਮੋਏ ਸਾਂ ਅਸੀਂ ਮੁੱਕੇ ਸਾਂ ਸਾਨੂੰ ਅਮਰ ਬਣਾਇਆ ਅੰਮ੍ਰਿਤ ਨੇ, ਮਰ ਚੁੱਕਾ ਸੀ ਭਾਰਤ ਸਦੀਆਂ ਤੋਂ, ਸਾਹ ਮੁੜ ਕੇ ਪਾਇਆ ਅੰਮ੍ਰਿਤ ਨੇ, ਅਸੀਂ ਗਿੱਦੜਾ ਵਾਂਗੂ ਜਿਉਂਦੇ ਸਾਂ, ਸਾਨੂੰ ਸ਼ੇਰ ਬਣਾਇਆ ਅੰਮ੍ਰਿਤ ਨੇ।
ਸਤਿ ਸ੍ਰੀ ਅਕਾਲ
ਸੰਗਤ ਜੀ, ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ ਗੁਰਦੁਆਰਾ ਸਾਹਿਬ ਵਿੱਚ, ਗੁਰੂ ਅੰਗਦ ਨਗਰ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਵਿੱਚ। ਕੱਲ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ, 225 ਤੋਂ ਉੱਪਰ ਪ੍ਰਾਣੀਆਂ ਦੇ ਨਾਮ ਅੰਮ੍ਰਿਤ ਛਕਣ ਵਾਸਤੇ ਆਏ ਹਨ। ਜਿਹੜੇ ਜਿਹੜੇ ਪ੍ਰੇਮੀ ਰਹਿ ਗਏ ਨੇ ਉਹ ਆਪੋ ਆਪਣੇ ਨਾਮ ਦਰਜ ਕਰਾਉਣ, ਜੇ ਨਾਮ ਨਹੀਂ ਵੀ ਦਰਜ ਹੋਣਗੇ ਤੇ ਤਾਂ ਵੀ ਕੋਈ ਗੱਲ ਨਹੀਂ, ਅੰਮ੍ਰਿਤ ਛਕਣ ਵਾਸਤੇ ਵੱਧ ਤੋਂ ਵੱਧ ਸੰਗਤਾਂ ਪਹੁੰਚੋ। 255 ਪ੍ਰਾਣੀਆਂ ਦੇ ਨਾਮ ਅੰਮ੍ਰਿਤ ਛਕਣ ਵਾਸਤੇ ਆਏ ਨੇ ਗੁਰਦੁਆਰਾ ਸਾਹਿਬ ਗੁਰੂ ਅੰਗਦ ਨਗਰ ਚੰਡੀਗੜ੍ਹ ਰੋਡ ਤੇ। ਸਮਾਂ ਗੁਰਮੁਖੋ ਸ਼ਾਮ ਦਾ ਹੈ, 5 ਵਜੇ ਤੋਂ ਪਹਿਲਾਂ ਪਹਿਲਾਂ ਸੋ ਕੇਸੀ ਇਸ਼ਨਾਨ ਕਰਕੇ ਨਵੇਂ ਜਾਂ ਸੁੱਚੇ ਧੋਤੇ ਹੋਏ ਵਸਤਰ ਪਾ ਕੇ ਚਾਰ ਕਕਾਰ ਬਾਹਰ ਲੈਣੇ, 5ਵੇਂ ਕੇਸ ਹਨ ਉਹ ਕਕਾਰ ਪ੍ਰਾਪਤ ਕਰਕੇ ਗੁਰਦੁਆਰਾ ਸਾਹਿਬ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਸ਼ਾਮ ਨੂੰ 5 ਵਜੇ 5 ਪਿਆਰੇ ਪਹੁੰਚ ਜਾਣਗੇ, ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ, ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛਕ ਕੇ ਸਿੰਘ ਸਜੋ, ਗੁਰੂ ਵਾਲੇ ਬਣੋ ਤਾਂ ਜੋ ਸਾਡਾ ਆਉਣ ਜਾਣ ਮੁੱਕ ਜਾਵੇ, ਜੰਮਣ ਮਰਨ ਦਾ ਗੇੜ ਮੁੱਕ ਜਾਏ। ਸਤਿਗੁਰ ਕੇ ਜਨਮੇ ਗਵਨ ਮਟਾਇਆ, ਗੁਰੂ ਘਰ ਵਿੱਚ ਜਨਮ ਹੋਵੇ ਤੇ ਆਵਾਗਮਨ ਦਾ ਚੱਕਰ ਸਾਡਾ ਮਿਟੇ। ਇੱਕ ਸੰਗਤ ਨੂੰ ਹੋਰ ਬੇਨਤੀ ਹੈ, ਇੱਥੇ ਸੇਵਾਦਾਰ ਆਏ ਬੈਠੇ ਨੇ ਜੋ ਮਹਾਂਪੁਰਸ਼ਾਂ ਦੇ ਇੱਕ ਕਿਤਾਬ ਲਿਖੀ ਹੈ ਬਾਬਾ ਗੁਰਜੀਤ ਸਿੰਘ ਗੁਰਾਵਰ ਵਾਲਿਆਂ ਨੇ। ਪਿਛਲੇ ਸਮੇਂ ਕੁਛ ਕੁ ਲੋਕੀ ਪੰਥ ਦੋਖੀਆਂ ਵੱਲੋਂ ਈਰਖਾ ਵਸ ਹੋ ਕੇ ਬਾਣੀ ਦੇ ਅਰਥਾਂ ਦੇ ਅਨਰਥ ਕਰਕੇ ਜੋ ਇੱਕ ਕਿਤਾਬ ਛਾਪੀ ਸੀ ਸੰਤਾਂ ਦੇ ਕੌਤਕ, ਮੇਰੇ ਬਾਰੇ ਵੀ ਕਈ ਮਹਾਤਮਾ ਬਾਰੇ ਮੈਂ ਕਹਿੰਦਾ, ਅੱਜ ਵਾਲਿਆਂ ਬਾਰੇ ਕੋਈ ਕੁਛ ਕਹੀ ਜਾਏ ਵੱਖਰੀ ਗੱਲ ਹੈ, ਪਰ ਉਹਨਾਂ ਨੇ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੂੰ, ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ, ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ, ਸੰਤ ਕਰਤਾਰ ਸਿੰਘ ਜੀ, ਸੰਤ ਬਾਬਾ ਈਸ਼ਰ ਸਿੰਘ ਜੀ, ਸੰਤ ਬਾਬਾ ਅਤਰ ਸਿੰਘ ਮਹਾਂਪੁਰਸ਼ ਕਾਰ ਸੇਵਾ ਵਾਲੇ, ਬੇਅੰਤ ਮਹਾਤਮਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਖੰਡ ਕੀਰਤਨੀ ਜਥੇ ਵਾਲੇ, ਉਹਨਾਂ ਨੇ ਕਿਸੇ ਨੂੰ ਵੀ ਨਹੀਂ ਬਖਸ਼ਿਆ। ਬਹੁਤ ਭੱਦੇ ਸ਼ਬਦ ਵੱਡੇ ਵੱਡੇ ਮਹਾਂਪੁਰਸ਼ਾਂ ਵਾਸਤੇ ਵਰਤੇ ਜਿਨ੍ਹਾਂ ਨੇ ਲੱਖਾਂ ਲੱਖਾਂ ਪ੍ਰਾਣੀਆਂ ਦਾ ਜੀਵਨ ਬਣਾਇਆ। ਉਹਦੇ ਜਵਾਬ ਵਿੱਚ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਤੇ ਉਸ ਬਾਹਰਲੇ ਪਾਸੇ ਸਟਾਲ ਗੱਡੀ ਕੋਲ ਹੀ ਲੱਗੀ ਹੈ, ਉਹਨਾਂ ਵੱਲੋਂ ਬੇਨਤੀ ਹੈ ਜਿਹੜੇ ਚਾਹੁਣ ਉਹ ਉੱਥੋਂ ਖਰੀਦ ਸਕਦੇ ਹਨ। ਚਾਹੀਦਾ ਵੀ ਆ ਕਿਉਂਕਿ ਬਹੁਤ ਲੋਕ ਅਰਥਾਂ ਦੇ ਅਨਰਥ ਕਰਕੇ ਉਲਟ ਪ੍ਰਚਾਰ ਕਰਦੇ ਨੇ। ਮੈਂ ਹਮੇਸ਼ਾ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ ਕਿ ਗੁਣ ਔਗਣ ਸਾਰਿਆਂ 'ਚ ਹੁੰਦੇ ਨੇ ਪਰ ਗੁਣ ਲੈਣੇ ਚਾਹੀਦੇ। ਕੈਨੇਡਾ ਵਿੱਚ ਮੈਂ ਸਾਂ ਟੋਰਾਂਟੋ ਇੱਕ ਪ੍ਰੇਮੀ ਤੋਂ ਕਥਾ ਮੈਂ ਸੁਣ ਰਹੇ ਸਾਂ ਬੈਠੇ, ਮੈਨੂੰ 5 ਮਿੰਟ ਸਮਾਂ ਉਹਨਾਂ ਦੇ ਕਥਾ ਕਰਦਿਆਂ ਬੈਠਣ ਸੁਣਨ ਦਾ ਮਿਲਿਆ। ਉਹਨਾਂ ਨੇ ਇੱਕ ਗੱਲ ਆਖੀ, ਕਹਿੰਦੇ ਭਾਈ ਜਿਹੜਾ ਬੱਚਾ ਪੜ੍ਹਦਾ ਹੈ ਨਾ, ਆਪਾਂ ਬੱਚੇ ਜਿਹੜੇ ਪੜ੍ਹਦੇ ਨੇ ਤੁਸੀਂ ਵੇਖਦੇ ਹੋ ਵੀ 100 ਵਿੱਚੋਂ ਜੇ 33 ਨੰਬਰ ਲੈ ਜਾਏ ਤੇ ਉਹ ਪਾਸ ਹੋ ਜਾਂਦਾ, 100 ਵਿੱਚੋਂ ਜੇ 33 ਨੰਬਰ ਲੈ ਜਾਏ ਤੇ ਉਹਨੂੰ ਪਾਸ ਕਹਿੰਦੇ ਨੇ ਸਾਰੇ ਪਾਸ। ਧਿਆਨ ਦਿਓ, ਜੇ 100 ਚੋਂ 33 ਨੰਬਰ ਵੀ ਲੈ ਜਾਵੇ ਉਹਨੂੰ ਸਾਰੇ ਪਾਸ ਕਹਿੰਦੇ ਆ। ਉਹ ਆਖਣ ਲੱਗੇ ਬੇਅੰਤ ਮਹਾਤਮਾ ਨੇ ਜਿਨ੍ਹਾਂ ਦੇ 98 ਨੇ 2 ਗਲਤੀਆਂ ਨੇ, ਕਹਿੰਦੇ ਤੁਸੀਂ ਫੇਲ ਕਰਨ ਵਾਸਤੇ ਤੁਲੇ ਹੋਏ ਉਹ ਆਖੋ ਸਤਨਾਮ, ਕਹਿੰਦੇ 33 ਵਾਲਾ ਪਾਸ ਹੁੰਦਾ। ਤੇ ਜੇ ਕੋਈ ਵੀ ਰਾਹ ਇਸ ਸੱਚ ਦੇ ਮਾਰਗ ਤੇ ਚੱਲਦਾ ਹੈ, 98 ਗੁਣ ਨੇ 2 ਭੁੱਲਾਂ ਗਲਤੀਆਂ ਵੀ ਹੋ ਜਾਣ ਤੇ ਕਹਿੰਦੇ ਅਸੀਂ ਪੂਰਾ ਜ਼ੋਰ ਲਾ ਦਿੰਦੇ ਹਾਂ ਵੀ ਅਸੀਂ ਇਹਨੂੰ ਤੁਰਨ ਨਹੀਂ ਦੇਣਾ। ਧਿਆਨ ਦੇਣਾ, ਮਹਾਂਪੁਰਸ਼ਾਂ ਦੇ ਵਿੱਚ ਜਿਹੜੇ ਕਮਾਈ ਵਾਲੇ ਸਾਧੂ ਹੋਏ ਨੇ ਉਹਨਾਂ ਨੇ ਬਹੁਤ ਬੰਦਗੀ ਕੀਤੀ ਆ ਤੇ ਲੱਖਾਂ ਦਾ ਜੀਵਨ ਬਣਾਇਆ। ਜਿਹੜੇ ਲੋਕ ਗੱਲਾਂ ਕਰਨ ਵਾਲੇ ਉਹਨਾਂ ਨੇ ਇੱਕ ਦਾ ਜੀਵਨ ਨਹੀਂ ਬਣਾਇਆ ਹੁੰਦਾ, ਉਹਨਾਂ ਨੇ ਤੇ ਲੱਖਾਂ 14 ਲੱਖ 13-14 ਲੱਖ ਪ੍ਰਾਣੀਆਂ ਨੂੰ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਸ਼ਾਂ ਨੇ ਅੰਮ੍ਰਿਤ ਛਕਾਇਆ। ਸੰਤ ਬਾਬਾ ਗੁਰਬਚਨ ਸਿੰਘ ਜੀ ਨੇ ਹਜ਼ਾਰਾਂ ਵਿਦਿਆਰਥੀ ਪੜ੍ਹਾਏ, ਗੁਰਬਾਣੀ ਦੀ ਸੰਥਿਆ ਕਰਾਈ। ਟਕਸਾਲਾਂ ਚੱਲੀਆਂ ਆ ਰਹੀਆਂ ਨੇ ਭਾਈ, ਮਾੜੇ ਚੰਗੇ ਸਾਰਿਆਂ ਵਿੱਚ ਹੁੰਦੇ ਨੇ, ਪਰ ਅਸੀਂ ਗੁਣ ਲੈਣੇ ਨੇ, ਪੰਜੇ ਉਂਗਲਾਂ ਇੱਕੋ ਸਾਰ ਨਹੀਂ, ਇੱਕੋ ਲੜੀ 'ਚ ਸਭ ਨੂੰ ਨਹੀਂ ਪਰੋਈਦਾ, ਜ਼ਰੂਰ ਇਹ ਧਿਆਨ ਰੱਖਣਾ ਚਾਹੀਦਾ। ਸੋ ਸੰਗਤ ਜੀ, ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੋਣਾ, ਮੇਰੀ ਸਾਰੀ ਸੰਗਤ ਨੂੰ ਬੇਨਤੀ ਆ, ਵੱਧ ਚੜ ਕੇ ਪਹੁੰਚੋ। ਰਾਤ ਦਾ ਦੀਵਾਨ ਇਸੇ ਤਰ੍ਹਾਂ 8:30 ਵਜੇ ਸ਼ੁਰੂ ਹੋ ਜਾਣਾ, 10:30-11, 11:30 ਤੱਕ ਵੀ ਚਲੋ, ਜੋ ਸਤਿਗੁਰ ਦਾ ਹੁਕਮ ਹੋਇਆ, ਕੱਲ੍ਹ ਨੂੰ ਲਾਸਟ ਦੀਵਾਨ। ਤੇ ਮੇਰੇ ਤੋਂ ਪਹਿਲਾਂ ਬਾਬਾ ਗੁਰਦੇਵ ਸਿੰਘ ਜੀ ਕੱਲ੍ਹ ਨੂੰ ਤਕਰੀਬਨ 8:45 ਤੋਂ ਲੈ ਕੇ 8:45, 8:30, 8:45 ਤੱਕ ਹਾਜ਼ਰੀ ਭਰਨਗੇ। ਆਸਟ੍ਰੇਲੀਆ ਤੋਂ ਆਏ ਨੇ ਸੰਗਤ, ਉਹਨਾਂ ਤੋਂ ਵੀ ਲਾਭ ਪ੍ਰਾਪਤ ਕਰੇ, ਕੀਰਤਨ ਦਾ ਆਨੰਦ ਮਾਣਿਓ। ਤੇ ਸਰਬ ਸੰਗਤਾਂ ਨੇ ਹਾਜ਼ਰੀ ਭਰਨੀ ਹੈ। ਅੰਮ੍ਰਿਤ ਛਕਣ ਵਾਸਤੇ ਜ਼ਰੂਰੀ ਬੇਨਤੀ, ਆਪੋ ਆਪਣੇ ਨਾਮ ਦਰਜ ਕਰਾਓ, ਇਸੇ ਵਿੱਚ ਹੀ ਸੱਚੇ ਪਾਤਸ਼ਾਹ ਦੀ ਖੁਸ਼ੀ ਆ। ਡੱਲਾ ਬੜੇ ਟਾਲੇ ਕਰਦਾ ਰਿਹਾ, ਮਹਾਰਾਜ ਛਕਾਂਗਾ ਛਕਾਂਗਾ, ਮਹਾਰਾਜ ਕਹਿੰਦੇ ਛਕ ਲੈ ਅੰਮ੍ਰਿਤ, ਕਹਿੰਦਾ ਤੁਹਾਡਾ ਸੀਸ ਪ੍ਰਸ਼ਾਦ ਰੋਜ਼ ਛਕਣਾ, ਮੈਨੂੰ ਵੀ ਅੰਮ੍ਰਿਤ ਦੀ ਲੋੜ, ਤੁਹਾਡੀ ਪੁਸ਼ਾਕ ਮੈਂ ਸਾਂਭ ਕੇ ਰੱਖੀ ਹੈ, ਮੈਨੂੰ ਵੀ ਅੰਮ੍ਰਿਤ ਦੀ ਲੋੜ। ਮਹਾਰਾਜ ਕਹਿੰਦੇ ਨੇ ਜੇ ਮੈਨੂੰ ਗੋਬਿੰਦ ਰਾਏ ਤੋਂ ਅੰਮ੍ਰਿਤ ਛਕ ਕੇ ਗੋਬਿੰਦ ਸਿੰਘ ਬਣਨ ਦੀ ਲੋੜ ਹੈ ਡੱਲਿਆ, ਤੈਨੂੰ ਨਹੀਂ ਲੋੜ। ਤੇ ਡੱਲਾ ਕਹਿੰਦਾ ਸੀ ਮਹਾਰਾਜ ਅਜੇ ਬੜਾ ਸਮਾਂ ਪਿਆ, ਪਰ ਸੱਚੇ ਪਾਤਸ਼ਾਹ ਨੂੰ ਕਹਿੰਦਾ ਦਰਗਾਹ 'ਚ ਪੀੜੀ ਜਿੰਨਾ ਥਾਂ ਦੇ ਦਿਓ। ਮਹਾਰਾਜ ਕਹਿੰਦੇ ਤੈਨੂੰ ਸੂਈ ਦੇ ਨੱਕੇ ਜਿੰਨਾ ਥਾਂ ਨਹੀਂ ਮਿਲਣਾ, ਇਹ ਗੁਰੂ ਵਾਲਾ ਨਹੀਂ ਬਣਨਾ। ਮਹਾਰਾਜ ਨੇ ਆਖਿਆ ਅੰਮ੍ਰਿਤ ਛਕਣਾ ਹੀ ਪੈਣਾ ਹੈ। ਕਹਿੰਦਾ ਮਹਾਰਾਜ ਮੈਨੂੰ ਨਹੀਂ ਸੀ ਪਤਾ, ਹੁਣ ਗਿਆਨ ਹੋ ਗਿਆ, ਮੈਨੂੰ ਅੱਜੇ ਹੀ ਅੰਮ੍ਰਿਤ ਛਕਾਓ। ਮਹਾਰਾਜ ਕਹਿੰਦੇ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਕਰਾ ਦੇਵਾਂਗੇ। ਕਹਿੰਦਾ ਕੱਲ੍ਹ ਕਿੰਨੇ ਵੇਖੀ, ਮੈਂ ਅੱਜੇ ਹੀ ਛਕਾਂ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 5 ਸਿੰਘਾਂ ਨੂੰ ਲਾ ਕੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ। 100 ਤੋਂ ਵੱਧ ਮੈਂਬਰ ਭਾਈ ਡੱਲੇ ਦੇ ਪਰਿਵਾਰ ਦੇ ਗੁਰੂ ਕੇ ਜਹਾਜ਼ੇ ਚੜ੍ਹੇ, ਸਾਰੇ ਸ਼ਰੀਕੇ ਵਾਲੇ ਉਹਦੇ ਅੰਮ੍ਰਿਤਧਾਰੀ ਹੋਏ। ਤੇ ਜਿਹੜਾ ਬੜੀਆਂ ਬੜੀਆਂ ਲੰਮੀਆਂ ਆਸਾਂ ਲਾਈ ਬੈਠਾ ਸੀ, ਸਾਲ ਵੀ ਜਿਉਂਦਾ ਨਹੀਂ ਰਹਿ ਸਕਿਆ। ਅੰਮ੍ਰਿਤ ਛਕਣ ਤੋਂ ਬਾਅਦ ਭਾਈ ਡੱਲਾ ਚੌਧਰੀ ਅੰਮ੍ਰਿਤ ਛਕ ਕੇ ਉਹ ਡੱਲ ਸਿੰਘ ਬਣਿਆ ਸੀ। ਸੋ ਸਤ ਸੰਗਤ ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ। ਖਿੰਨ ਵੀ ਢਿੱਲ ਨਹੀਂ ਕਰਨੀ ਚਾਹੀਦੀ। ਆ ਦਮੀ ਅਸੀਂ ਤਾਂ ਹੀ ਆ ਜੇ ਦਮ ਆ ਰਿਹਾ, ਆ ਦਮੀ ਨਹੀਂ ਤੇ ਮਿੱਟੀ ਦੀ ਢੇਰੀ ਆ, ਇਹੋ ਤਨ ਹੋਏ ਕੋ ਭਸਮ ਕੀ ਢੇਰੀ। ਇਸ ਕਰਕੇ ਭਾਈ ਆਓ, ਹਮੇਸ਼ਾ ਹੀ ਬੇਨਤੀਆਂ ਤੁਹਾਡੇ ਚਰਨਾਂ 'ਚ ਕੀਤੀਆਂ ਨੇ, ਅੱਜ ਵੀ ਨੇ ਤੇ ਕਰਦੇ ਰਹਿਣਾ।
ਦਸਵੇਂ ਪਿਤਾ ਦੀਆਂ ਖੁਸ਼ੀਆਂ ਜੋ ਲੈਣੀਆਂ, ਵੱਡੇ ਵਾਲਾ ਅੰਮ੍ਰਿਤ ਸੀ ਕੀ ਸੰਗਤ ਤੇ ਹੁੰਦੇ ਆਇਆ ਕਬੀ।
ਬੋਲੋ ਸਾਰੇ
ਖੰਡੇ ਪਹਿਲਾਂ ਘੁੱਟ ਭਰੇ ਆਪੋ ਅੱਖਾਂ ਖੁੱਲ ਜਾਂਦੀਆਂ, ਪਤਾ ਨਹੀਂ ਹੁੰਦਾ ਤੇਰੇ ਕੀ ਨਹੀਂ ਸਕਦੇ, ਪਤਾ ਨਹੀਂ ਹੁੰਦਾ ਤੇਰੇ ਕੀ ਦੇ ਰਾਸੀ।
अजीत ते जुझार कोवे चंद विच वार ते दो सरहद वाली नी नी संगते दो सरहद वाली नी
अजीत ते जुझार कोवे चंद विच वार ते दो सरहद वाली नी नी संगते
हिरदे वसाइए गुरमुखो जरूर याद करिया करिए सारा सरबंस बुरा साडे पवाया सारा सरबंस बुरा साडे है अमर छकन वाले मन बनाओ पहला जान दी किसे ने खेचला नहीं करनी गुरु साहब जी अगे अगे जान गे आपा पीछे पीछे चलांगे मेरी ए सारेयां नू बेनती है सारी संगत गज के नंद साहब च बोलो कोई भी रसना वांझी ना रवे अमर छकन वास्ते 5 बजे पहुंचन दी कृपालता करंगे फुल्लां चुका दी खिवा गुण सतगुरां दे ने भुल्लां गलतियां दास दियां जान के खिमा कर दिओ।